ਧੰਨ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੈ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰਦਾਤਾ ਗੁਰ ਹਿਵੇਂ ਘਰ, ਗੁਰ ਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਬਿਲਾਵਲ, ਰਾਖ ਲੇਵੋ ਹਮ ਤੇ ਬਿਗਰੀ, ਰਾਖ ਲੇਵੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਡ ਪਗਰੀ। ਰਾਖ ਲੇਵੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਡ ਪਗਰੀ। ਰਹਾਉ ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ। ਜਿਨੇ ਨਿਵਾਜ ਸਾਜ ਹਮ ਕੀਏ ਤਿਸੈ ਵਿਸਾਰ ਅਵਰ ਲਗਰੀ। ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਸ਼ਰਨ ਪਰੇ ਤੁਮਰੀ ਪਗਰੀ, ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਕਹੋ ਕਬੀਰ ਇਹ ਬਿਨਤੀ ਸੁਣਿਓ, ਮਤ ਕਾਲੋ ਜਮ ਕੀ ਖਬਰੀ। ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰਨ ਦਾ ਇਹ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਆਓ ਸਤਿਗੁਰ ਜੀ ਦੀ ਪਾਵਨ ਗੋਦ ਵਿੱਚ ਸੁਸ਼ੋਭਿਤ ਹੋ ਕੇ ਕੁਝ ਸਮਾਂ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਜੀ ਤਿੰਨਾਂ ਦੀ ਰਸਨਾ ਉਤੋਂ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 856 ਉੱਪਰ ਸੁਭਾਇਮਾਨ ਹੈ। ਭਗਤ ਕਬੀਰ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਨੇ ਇਸ ਵਿਚਾਰ ਅਧੀਨ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਮਨੁੱਖ ਨੂੰ ਆਪਣੀ ਗਲਤੀ ਸਵੀਕਾਰਨ ਦਾ ਤਰੀਕਾ ਦੱਸਿਆ। ਦੁਨੀਆ ਅੰਦਰ ਐਸਾ ਕੋਈ ਇਨਸਾਨ ਨਹੀਂ ਹੈ ਜਿਹਦੇ ਕੋਲੋਂ ਜੀਵਨ ਦੇ ਵਿੱਚ ਕੋਈ ਭੁੱਲ ਨਾ ਹੋਈ ਹੋਵੇ, ਕੋਈ ਗਲਤੀ ਨਾ ਹੋਈ ਹੋਵੇ, ਪਰ ਉਸ ਗਲਤੀ ਨੂੰ ਸਵੀਕਾਰ ਕਰਨ ਤੋਂ ਬਾਅਦ ਪ੍ਰਣ ਕਰ ਲੈਣਾ ਕਿ ਦੁਬਾਰਾ ਇਹ ਗਲਤੀ ਨਹੀਂ ਕਰਾਂਗਾ, ਇਹ ਬਹੁਤ ਘੱਟ ਇਨਸਾਨ ਸੰਸਾਰ 'ਤੇ ਮਿਲਦੇ ਹਨ। ਕਈ ਵਾਰੀ ਪਛਤਾਵਾ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਮਨੁੱਖ ਗਲਤੀ ਕਰਨ ਤੋਂ ਬਾਅਦ ਪਛਤਾਵਾ ਕਰਦਾ ਹੈ, ਫਿਰ ਗਲਤੀ ਕਰਦਾ ਹੈ। ਫਿਰ ਪਛਤਾਵਾ ਕਰਦਾ, ਫਿਰ ਉਹ ਗਲਤੀ ਕਰਦਾ। ਇਹੋ ਜਿਹੇ ਪਛਤਾਵੇ ਦਾ ਜ਼ਿਆਦਾ ਲਾਭ ਨਹੀਂ। ਜੇ ਤਾਂ ਮਨੁੱਖ ਇਹ ਅਹਿਸਾਸ ਕਰੇ ਕਿ ਜਿਹੜੀ ਇੱਕ ਵਾਰ ਗਲਤੀ ਹੋਈ ਹੈ ਦੁਬਾਰਾ ਜ਼ਿੰਦਗੀ 'ਚ ਗਲਤੀ ਹੋਣ ਨਹੀਂ ਦੇਣੀ, ਫਿਰ ਤਾਂ ਵਧੀਆ ਹੈ। ਅਤੇ ਜੇ ਮਨੁੱਖ ਪਛਤਾਵਾ ਕਰਨ ਤੋਂ ਬਾਅਦ ਗਲਤੀਆਂ ਹੀ ਕਰੀ ਜਾਏ, ਪਛਤਾਵਾ ਵੀ ਕਰ ਲਏ ਗਲਤੀ ਵੀ ਕਰ ਲਏ, ਦੋ ਤਿੰਨ ਵਾਰ ਅਸੀਂ ਇੱਦਾਂ ਮੰਨਾਂਗੇ, ਬਾਅਦ ਵਿੱਚ ਕਹਾਂਗੇ ਵੀ ਲਾਭ ਕੀ ਹੋਇਆ, ਪਛਤਾਵਾ ਵੀ ਕੀਤਾ ਹੋ ਰਿਹਾ ਹੈ ਅਤੇ ਗਲਤੀ ਵੀ ਫਿਰ ਦੁਬਾਰਾ ਉਹ ਹੀ ਹੋ ਰਹੀ ਹੈ ਜਿਹੜੀ ਪਹਿਲਾਂ ਕੀਤੀ ਸੀ। ਅਤੇ ਕਈ ਵਾਰ ਸਾਰਾ ਜੀਵਨ ਗੁਜ਼ਰ ਜਾਂਦਾ ਹੈ ਗਲਤੀਆਂ ਕਰਦਿਆਂ, ਪਛਤਾਵਿਆਂ ਕਰ ਪਛਤਾਵਾ ਕਰਦਿਆਂ ਵੀ ਅਤੇ ਗਲਤੀਆਂ ਕਰਦਿਆਂ ਵੀ ਜੀਵਨ ਗੁਜ਼ਰ ਜਾਂਦਾ ਹੈ। ਭਗਤ ਕਬੀਰ ਜੀ ਨੇ ਇਸ ਵਿਚਾਰ ਅਧੀਨ ਸ਼ਬਦ ਵਿੱਚ ਇੱਕ ਗੱਲ ਤਾਂ ਮੰਨੀ ਹੈ, ਕਿਉਂਕਿ ਗੁਰਬਾਣੀ ਵਿੱਚ ਜਿਹੜੇ ਪਾਵਨ ਸ਼ਬਦ ਭਗਤ ਸਾਹਿਬਾਨਾਂ ਵੱਲੋਂ ਗੁਰੂ ਸਾਹਿਬਾਨਾਂ ਵੱਲੋਂ ਉਚਾਰਨ ਕੀਤੇ ਨੇ, ਆਪਣੇ ਆਪ 'ਤੇ ਢੁਕਾ ਕੇ ਸਿੱਖਿਆ ਸਾਨੂੰ ਦਿੱਤੀ ਹੈ। ਗੱਲ ਇੱਥੇ ਹਮ ਕੀਤਾ, ਹਮ ਦਾ ਅਰਥ ਹੈ ਮੈਂ, ਹਾਂ ਹਮ ਮੈਂ, ਇੱਦਾਂ ਦੇ ਲਫਜ਼ ਗੁਰਬਾਣੀ ਵਿੱਚ ਬੜੇ ਨੇ ਜਿਹੜੇ ਆਪਣੇ ਆਪ 'ਤੇ ਢੁਕਾ ਕੇ ਮਾਲਕ ਜੀ ਨੇ ਸਾਨੂੰ ਕੁਝ ਸਮਝਾਉਣ ਦਾ ਯਤਨ ਕੀਤਾ, ਆਪਣੇ ਆਪ ਨਾਲ ਗੱਲ ਕਰ ਰਹੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ ਰਾਖ ਲੇਵੋ ਹਮ ਤੇ ਬਿਗਰੀ, ਹੇ ਮਾਲਕ ਜੀ ਹੇ ਅਕਾਲ ਪੁਰਖ ਜੀ ਰੱਖ ਲਵੋ ਸਾਡੇ ਕੋਲੋਂ ਵਿਗੜ ਗਈ ਹੈ। ਕੀ ਜ਼ਿੰਦਗੀ ਜਿਉਣ ਦੀ ਜੁਗਤੀ, ਜ਼ਿੰਦਗੀ ਜਿਉਣ ਦਾ ਤਰੀਕਾ ਵਿਗਾੜ ਚੁੱਕੇ ਹਾਂ, ਤੁਸੀਂ ਸਾਨੂੰ ਸਹੀ ਦੱਸੋ। ਆਹ ਹੁਣ ਜਿਹੜੇ ਅਗਲੇ ਬਚਨ ਨੇ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜ਼ਿੰਦਗੀ ਜਿਉਣ ਦਾ ਤਰੀਕਾ ਵਿਗੜਿਆ ਕਿਉਂ, ਕਿਹੜੀ ਕਿਹੜੀ ਕਮੀ ਜੀਵਨ 'ਚ ਆਈ ਹੈ ਉਹਦੇ ਵੱਲ ਧਿਆਨ ਦਵਾਇਆ। ਉਹ ਕੀ ਹੈ? ਸੀਲ, ਧਰਮ, ਜਪ, ਭਗਤ ਨਾ ਕੀਨੀ ਹਉ ਅਭਿਮਾਨ ਟੇਢ ਪਗਰੀ। ਮਾਲਕ ਜੀ ਅਸੀਂ ਆਪਣੀ ਮਨ ਦੀ ਮਰਜ਼ੀ ਕਰਕੇ ਆਪਣੇ ਜੀਵਨ ਨੂੰ ਵਿਗਾੜ ਚੁੱਕੇ ਹਾਂ, ਜੀਵਨ ਕੋਝਾ ਬਣ ਚੁੱਕਾ ਹੈ। ਅਤੇ ਫਿਰ ਕਮਾਲ ਦੀ ਗੱਲ ਹੈ, ਤੁਸੀਂ ਸਮਝਾਉਣਾ ਵੀ ਚਾਹੁੰਦੇ, ਅਸੀਂ ਸਮਝਣ ਨੂੰ ਤਿਆਰ ਨਹੀਂ ਹਾਂ। ਸਿੱਖ ਦਾ ਤਾਂ ਅਸਲ ਵਿੱਚ ਗੁਰਦੁਆਰੇ ਆਉਣ ਦਾ ਮਕਸਦ ਹੀ ਇਹ ਹੈ ਕਿ ਮਹਾਰਾਜ ਜਿਹੜੀਆਂ ਮੈਂ ਗਲਤੀਆਂ ਕਰਦਾ ਵਾਂ, ਜਿਹੜੀਆਂ ਕਮੀਆਂ ਮੇਰੇ ਜੀਵਨ 'ਚ ਆ ਗਈਆਂ ਨੇ, ਤੁਹਾਡੇ ਕੋਲੋਂ ਸਿੱਖਿਆ ਲੈ ਕੇ ਉਹ ਕਮੀਆਂ ਆਪਣੇ ਜੀਵਨ 'ਚੋਂ ਦੂਰ ਕਰ ਸਕਾਂ। ਅਤੇ ਜੇ ਮਨੁੱਖ ਉਹ ਕਮੀਆਂ ਦੂਰ ਨਹੀਂ ਕਰਦਾ, ਉਹ ਕਮਜ਼ੋਰੀਆਂ ਆਪਣੇ ਜੀਵਨ 'ਚੋਂ ਦੂਰ ਨਹੀਂ ਕਰਦਾ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਫਿਰ ਕਮਜ਼ੋਰੀਆਂ ਕਮੀਆਂ ਤਾਂ ਜੀਵਨ 'ਤੇ ਉੱਥੇ ਖਲੋਤੀਆਂ ਹੋਈਆਂ ਨੇ, ਬਾਹਰੋਂ ਵੇਖਣ ਨੂੰ ਤੂੰ ਧਰਮੀ ਵੀ ਜਾਪਦਾ ਹੈ, ਬਾਹਰੋਂ ਵੇਖਣ ਨੂੰ ਇੰਝ ਵੀ ਲੱਗਦਾ ਹੈ ਧਰਮ ਕਰਮ ਨਿਭਾ ਵੀ ਰਿਹਾ ਹੈ, ਪਰ ਅੰਦਰ ਦਾ ਜੀਵਨ ਦਿਨ ਬ ਦਿਨ ਕਰੂਪ ਅਤੇ ਕੋਝਾ ਹੁੰਦਾ ਜਾ ਰਿਹਾ ਹੈ। ਹੁਣ ਇਕੱਲੇ ਇਕੱਲੇ ਸ਼ਬਦ ਵੱਲ ਧਿਆਨ ਦੇਣ ਦੀ ਲੋੜ ਹੈ। ਪਹਿਲਾ ਬਚਨ ਹੈ ਕਿ ਰੱਖ ਲਵੋ, ਬਚਾ ਲਵੋ, ਸਾਨੂੰ ਸਹੀ ਮਤ ਦੇ ਕੇ ਇਹਨਾਂ ਬੁਰੀਆਂ ਆਦਤਾਂ ਤੋਂ ਬਚਾ ਲਵੋ, ਰੱਖ ਲੇਵੋ ਹਮ ਤੇ ਵਿਗੜੀ। ਹੁਣ ਇੱਥੇ ਗੱਲ ਧਿਆਨ ਦੇਣ ਦੀ ਲੋੜ ਹੈ, ਰੱਬ ਨੇ ਨਹੀਂ ਵਿਗਾੜੀ, ਮੈਂ ਵਿਗਾੜੀ ਹੈ। ਅਸੀਂ ਕੀ ਕਰਦੇ ਹਾਂ, ਸਮਾਜ ਵਿੱਚ ਜ਼ਿੰਦਗੀ ਜਿਉਣ ਵਾਲੇ ਚੰਗਾ ਹੋ ਜਾਏ ਤਾਂ ਮੈਂ ਕੀਤਾ ਹੈ, ਮਾੜਾ ਹੋ ਜਾਏ ਰੱਬ ਕਰ ਗਿਆ। ਪਰਮਾਤਮਾ ਦੀ ਕਰੋਪੀ ਹੈ ਜੀ, ਪਰਮਾਤਮਾ ਨੇ ਕਹਿਰ ਢਾ ਦਿੱਤਾ, ਸਾਡਾ ਤਾਂ ਕੰਮ ਹੀ ਨਹੀਂ ਬਣਦਾ, ਚੰਗੀਆਂ ਭਲੀਆਂ ਸਾਰਿਆਂ ਨੂੰ ਨੌਕਰੀਆਂ ਮਿਲਦੀਆਂ, ਪਤਾ ਨਹੀਂ ਸਾਡੀ ਔਲਾਦ 'ਤੇ ਕਿਸੇ ਨੇ ਕੁਝ ਕਰ ਦਿੱਤਾ, ਚੰਗੇ ਭਲੇ ਸਾਰਿਆਂ ਦੇ ਬੱਚੇ ਪੜ੍ਹਦੇ ਨੇ, ਪਤਾ ਨਹੀਂ ਸਾਡੇ ਬੱਚਿਆਂ ਦੇ ਕਿਸੇ ਨੇ ਕੀ ਕਰ ਦਿੱਤਾ, ਸਾਡੇ ਬੱਚੇ ਹੀ ਨਹੀਂ ਪੜ੍ਹਦੇ, ਸਾਰਿਆਂ ਦੇ ਬੱਚਿਆਂ ਨੂੰ ਚੰਗਾ ਭਲਾ ਕਾਰੋਬਾਰ ਮਿਲਦਾ, ਸਾਡੇ ਬੱਚਿਆਂ ਨੂੰ ਪਤਾ ਨਹੀਂ ਬਿਜ਼ਨਸ ਨਹੀਂ ਚੱਲ ਪਾ ਰਿਹਾ, ਕਾਰੋਬਾਰ ਨਹੀਂ ਹੋ ਰਿਹਾ, ਪਤਾ ਨਹੀਂ ਕੀ ਰੱਬ ਦੀ ਕਰੋਪੀ ਹੈ, ਚੰਗਾ ਕੰਮ ਵੀ ਕਰਦੇ ਹਾਂ, ਦਾਨ ਪੁੰਨ ਵੀ ਕਰਦੇ ਹਾਂ, ਸੇਵਾ ਵੀ ਕਰਦੇ, ਇਹ ਕੋਈ ਰੱਬ ਦੀ ਕਰੋਪੀ ਹੈ? ਸਾਡਾ ਨਜ਼ਰੀਆ ਕੀ ਹੈ ਰੱਬ ਨੂੰ ਵੇਖਣ ਦਾ? ਇੱਕ ਨਿੱਕੀ ਜਿਹੀ ਉਦਾਹਰਨ ਦੇਵਾਂ, ਸਾਡਾ ਜਵਾਨ ਪੁੱਤਰ ਚੜ੍ਹਾਈ ਕਰ ਜਾਏ ਨਾ, ਜਵਾਨ ਪੁੱਤਰ ਕਿਸੇ ਮਾਪਿਆਂ ਦਾ, ਜਵਾਨ ਪੁੱਤਰ ਤਾਂ ਹੋਵੇ ਇਕਲੌਤਾ, ਜਦੋਂ ਉਹਨਾਂ ਦੇ ਘਰ ਵਿੱਚ ਕੋਈ ਅਫਸੋਸ ਯਾਰ ਕਰਨ ਜਾਂਦਾ ਤਾਂ ਪਤਾ ਕੀ ਕਹਿੰਦਾ? ਬੜਾ ਰੱਬ ਨੇ ਕਹਿਰ ਢਾਇਆ ਹੈ, ਵੇਖ ਕਿਵੇਂ ਅਰਦਾਸਾਂ ਕਰ ਕਰਕੇ ਤੁਸੀਂ ਲਿਆ ਸੀ, ਐਨ ਰੱਬ ਨੇ ਜਿਵੇਂ ਨਾ, ਅਸੀਂ ਉਸ ਮਾਂ ਦੀ ਹਮਦਰਦੀ ਲੈਣਾ ਚਾਹੁੰਦੇ ਹਾਂ, ਅਸੀਂ ਉਸ ਮਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਕਿ ਜਿਹੋ ਜਿਹਾ ਮੈਂ ਤੇਰੇ ਨਾਲ ਖਲੋਤਾਂ ਜਾਂ ਖਲੋਤੀਆਂ ਹੋਰ ਕੋਈ ਮਹੱਲੇ 'ਚ ਨਹੀਂ ਹੈਗਾ, ਵੇਖੋ ਰੱਬ ਨੇ ਕਿੰਨਾ ਕਹਿਰ ਢਾ ਦਿੱਤਾ, ਕਿੰਨਾ ਰੱਬ ਜ਼ੁਲਮੀ ਹੈ, ਕਿੰਨੀ ਰੱਬ ਨੇ ਇਸੇ ਪਰਿਵਾਰ 'ਤੇ ਬਿਪਤਾ ਲਿਆ ਕੇ ਪਾ ਦਿੱਤੀ। ਕੌਣ ਕਹਿ ਰਿਹਾ? ਜਿਹੜਾ ਪਾਠ ਵੀ ਕਰਦਾ ਹੈ, ਗੁਰਦੁਆਰੇ ਵੀ ਜਾਂਦਾ ਹੈ, ਸਤਸੰਗ ਵੀ ਕਰਦਾ ਹੈ, ਰੋਜ਼ ਗੁਰੂ ਘਰ ਹਾਜ਼ਰੀ ਵੀ ਭਰਦਾ, ਉਹ ਅਫਸੋਸ ਯਾਰ ਕਰਦਿਆਂ ਰੱਬ ਨੂੰ ਕਹਿਰ ਮਾਨ ਕਹਿ ਰਿਹਾ। ਕੋਈ ਨਸ਼ਾ ਪੀ ਕੇ ਗੱਡੀ ਚਲਾਉਂਦਾ ਹੈ, ਐਕਸੀਡੈਂਟ ਹੋ ਜਾਂਦਾ ਹੈ, ਡੈਥ ਹੋ ਜਾਂਦੀ ਹੈ, ਫਿਰ ਵੀ ਅਫਸੋਸ ਕਰਨ ਵਾਲੇ ਉਹਦੇ ਘਰ ਜਾ ਕਹਿੰਦੇ ਨੇ, ਵੇਖੋ ਜੀ ਇਹ ਤਾਂ ਪਤਾ ਨਹੀਂ ਕਿਹੜੀ ਹੋਣੀ ਆਣ ਕੇ ਖਿੱਚ ਕੇ ਲੈ ਗਈ, ਰੱਬ ਨੇ ਕਿੱਧਰ ਨੂੰ ਕਿਹੋ ਜਿਹਾ ਭਾਣਾ ਵਰਤਾ ਦਿੱਤਾ, ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ। ਸਾਡਾ ਜਵਾਨ ਬੱਚਾ ਚੜ੍ਹਾਈ ਕਰ ਜਾਏ ਤਾਂ ਰੱਬ ਕਹਿਰਮਾਨ ਹੈ। ਇਸੇ ਧਰਤੀ 'ਤੇ ਭਾਈ ਅਜੈ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦਾ ਛੋਟਾ ਜਿਹਾ ਬੱਚਾ ਸੀ, ਜਿਹਨੂੰ ਧਰਤੀ 'ਤੇ ਲਟਾ ਕੇ ਜਲਾਦ ਉਹਦਾ ਦਿਲ ਕੱਢ ਕੇ ਪਿਤਾ ਦੇ ਮੂੰਹ 'ਚ ਪਾਉਂਦਾ ਹੈ। ਬੰਦਾ ਸਿੰਘ ਬਹਾਦਰ ਨੇ ਇਹ ਤਾਂ ਨਹੀਂ ਕਿਹਾ ਰੱਬ ਕਹਿਰਮਾਨ ਹੋ ਗਿਆ, ਰੱਬ ਜ਼ੁਲਮ ਕਰਨ ਵਾਲਾ ਹੋ ਗਿਆ, ਰੱਬ ਨੇ ਸਾਰਾ ਕਹਿਰ ਮੇਰੇ 'ਤੇ ਢਾ ਦਿੱਤਾ ਆਣ ਕੇ। ਅਸੀਂ ਰੱਬ ਬਾਰੇ ਕਲੀਅਰ ਨਹੀਂ ਹਾਂ, ਅਸੀਂ ਪਰਮਾਤਮਾ ਬਾਰੇ ਕਲੀਅਰ ਨਹੀਂ ਹਾਂ, ਅਸੀਂ ਕਰਕੇ ਅਸੀਂ ਜਦੋਂ ਤਾਂ ਰੱਬ ਦੀ ਤਾਰੀਫ ਦੀ ਗੱਲ ਕਰਦੇ ਹਾਂ, ਰੱਬ ਨੂੰ ਦਿਆਲੂ ਕਰ ਦਿੰਦੇ ਹਾਂ, ਆ ਵਰਖਾ ਹੀ ਹੋ ਰਹੀ ਹੈ ਨਾ, ਤੁਸੀਂ ਇਹਦਾ ਅੰਦਾਜ਼ਾ ਲਗਾ ਕੇ ਵੇਖ ਲਓ। ਜਿਸ ਮਨੁੱਖ ਦਾ ਵਰਖਾ ਨਾਲ ਨੁਕਸਾਨ ਹੁੰਦਾ ਹੈ ਨਾ, ਰੋਜ਼ ਰੱਬ ਨੂੰ ਕਹਿੰਦਾ ਰੱਬ ਜੀ ਪਤਾ ਨਹੀਂ, ਮਨੁੱਖ ਕਿਸੇ ਬੰਨੇ ਵੀ ਖੁਸ਼ ਨਹੀਂ ਹੈ, ਜੋ ਕੁਝ ਸਾਡੇ ਸਮਾਜ 'ਚ ਹੋ ਰਿਹਾ ਅਸੀਂ ਵਿਗਾੜੇ ਹੈ, ਜੀਵਨ ਸਾਡਾ ਆਪਣਾ ਕੋਝਾ ਹੋਇਆ ਹੈ। ਬਾਣੀ ਦੀ ਤੁੱਕ ਹੈ, ਦੱਦੈ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਤਾ ਹੈ ਉਹ ਮੈਂ ਪਾਇਆ ਹੈ। ਦੋਸ਼ ਨਾ ਦੀਜੈ ਅਵਰ ਜਨਾ, ਮੈਂ ਹੋਰ ਕਿਸੇ ਨੂੰ ਕਿਵੇਂ ਦੋਸ਼ ਦੇ ਸਕਦਾ, ਮੈਂ ਕੀਤਾ ਹੈ ਅਤੇ ਮੈਨੂੰ ਮਿਲਿਆ ਹੈ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਹੈ, ਜੋ ਖੇਤ ਵਿੱਚ ਬੀਜਣਾ, ਜਿਹੜੇ ਘਰਾਂ ਵਿੱਚ ਕਿੱਕਰਾਂ ਬੀਜਦੇ ਨੇ ਕੰਡੇ ਗੁਆਂਢੀਆਂ ਨੂੰ ਨਹੀਂ ਵੱਜਦੇ, ਜਿਹੜੇ ਘਰਾਂ ਦੇ ਵਿੱਚ ਕਿੱਕਰਾਂ ਬੀਜਦੇ ਨੇ ਉਹ ਕਹਿੰਦੇ ਕੰਡੇ ਗੁਆਂਢੀਆਂ ਨੂੰ ਵੱਜਣ, ਨਹੀਂ ਕੰਡੇ ਵੀ ਤੈਨੂੰ ਹੀ ਵੱਜਣਗੇ ਕਿੱਕਰਾਂ ਬੀਜਣ ਵਾਲੇ। ਜਿਹੜੇ ਘਰਾਂ 'ਚ ਬੈਠ ਕੇ ਔਗਣ ਭੋਗਦੇ ਨੇ, ਔਗਣਿਆਰਾ ਜੀਵਨ ਜਿਉਂਦੇ ਨੇ, ਮਾਪਿਆਂ ਦਾ ਨਿਰਾਦਰ ਕਰਦੇ ਨੇ, ਬੱਚਿਆਂ ਦਾ ਚੰਗਾ ਵਿਹਾਰ ਨਹੀਂ ਕਰਦੇ, ਕਿੱਕਰਾਂ ਬੀਜਦੇ ਨੇ, ਕੱਲ੍ਹ ਨੂੰ ਕੰਡੇ ਵੀ ਉਹਨਾਂ ਨੂੰ ਵੱਜਣੇ ਨੇ, ਸੂਲਾਂ ਵੀ ਉਹਨਾਂ ਨੂੰ ਚੁਣਿਆ। ਐਸਾ ਥੋੜ੍ਹਾ ਹੋਏਗਾ ਵੀ ਕੰਡੇ ਕੋਈ ਬੀਜੇ, ਕੰਡੇ ਕਿਸੇ ਦੇ ਘਰ ਬੀਜੇ ਹੋਣ ਅਤੇ ਮੈਨੂੰ ਉਹ ਕੰਡੇ ਜਿਹੜੇ ਆ ਚੁਭਣ ਨਾ। ਜਿਸ ਘਰ ਵਿੱਚ ਕੰਡੇ ਬੀਜੇ ਜਾਣਗੇ ਉਸ ਘਰ ਵਿੱਚ ਵਿਚਰਨ ਵਾਲੇ ਪਰਿਵਾਰ ਨੂੰ ਉਹਨਾਂ ਕੰਡਿਆਂ ਦਾ ਅਹਿਸਾਸ ਜ਼ਰੂਰ ਹੋਏਗਾ। ਪਰ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕੇ, ਅਸੀਂ ਤਾਂ ਪਰਮਾਤਮਾ ਨੂੰ ਕਹਿਰਮਾਨ, ਪਰਮਾਤਮਾ ਨੂੰ ਦੋਸ਼ੀ, ਪਤਾ ਨਹੀਂ ਕਿਹੜੇ ਕਿਹੜੇ ਲਫ਼ਜ਼ਾਂ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ। ਪੜ੍ਹਦੇ ਵੀ ਹਾਂ ਰੱਬ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਪਰ ਅਸੀਂ ਇੱਕ ਵਿਅਕਤੀ ਦੇ ਉੱਤੇ ਲਿਆ ਕੇ ਪਰਮਾਤਮਾ ਦੀ ਸਾਰੀ ਕਰੋਪੀ ਨੂੰ ਢਾ ਦਿੰਦੇ ਹਾਂ ਕਿ ਜਿਵੇਂ ਪਰਮਾਤਮਾ ਨੇ ਸਾਰਾ ਕੁਝ ਕੀਤਾ ਹੁੰਦਾ ਹੈ। ਇੱਕ ਛੋਟੀ ਜਿਹੀ ਬੇਨਤੀ ਕਰਾਂ, ਸਿੱਖ ਨੇ ਜਾਚ ਸਿੱਖਣੀ ਹੈ ਗੁਰੂ ਦੀ ਵਿਚਾਰ ਨੂੰ ਲੈ ਕੇ ਮੈਂ ਪਰਮਾਤਮਾ ਦੇ ਹੁਕਮ ਵਿੱਚ ਤੁਰ ਸਕਾਂ, ਨਾ ਕਿ ਮੈਂ ਇਹ ਆਣ ਕੇ ਰੋਜ਼ ਕਹਿਣਾ ਮੇਰੇ ਬਦਲੇ ਆਪਣਾ ਨਿਯਮ ਭੰਗ ਕਰ ਦਿਓ। ਜੋ ਤੁਧ ਭਾਵੈ ਸਾਈ ਭਲੀ ਕਾਰ, ਰੋਜ਼ ਸਾਡੀ ਅਰਦਾਸ ਇਹ ਹੋਣੀ ਚਾਹੀਦੀ ਹੈ ਜੋ ਤੁਹਾਨੂੰ ਪਾਉਂਦਾ ਹੈ ਉਹ ਕਾਰ ਮੈਨੂੰ ਵੀ ਚੰਗੀ ਲੱਗਣ ਲੱਗ ਪਵੇ। ਕੰਮ ਰੱਬ ਜੀ ਜੋ ਤੁਹਾਨੂੰ ਪਾਉਂਦਾ ਹੈ ਨਾ, ਮੈਂ ਤੁਹਾਡੇ ਅੱਗੇ ਇੱਕ ਅਰਦਾਸ ਕਰਦਾ ਵਾਂ। ਜੇ ਇੱਕ ਬਾਪ ਦੇ ਤਿੰਨ ਬੱਚੇ ਨੇ ਅਤੇ ਤਿੰਨੇ ਬੱਚਿਆਂ ਦੀ ਮੱਤ ਵੱਖਰੀ ਵੱਖਰੀ ਹੈ, ਧਿਆਨ ਦੇਣਾ, ਤਿੰਨ ਬੱਚੇ ਨੇ ਤਿੰਨਾਂ ਦੀ ਸੋਚ ਵੱਖਰੀ ਵੱਖਰੀ ਹੈ, ਇੱਕ ਚੰਗਾ ਹੈ, ਸਤਪੁਰਖੀ ਹੈ, ਗੁਣਾਂ ਦਾ ਧਾਰਨੀ, ਇੱਕ ਔਗਣਿਆਰਾ ਹੈ, ਇੱਕ ਦਰਮਿਆਨਾ ਹੈ। ਜੇ ਤਿੰਨੇ ਬਾਪ ਨੂੰ ਇਹ ਕਹਿਣ ਲੱਗ ਪੈਣ, ਤਿੰਨੇ ਔਗਣਿਆਰਾ ਕਹੇ ਬਾਪੂ ਜੀ ਮੇਰੀ ਵੀ ਕੁਝ ਮਦਦ ਕਰੋ, ਸਤਪੁਰਖੀ ਕਹੇ ਮੇਰੀ ਵੀ ਕੁਝ ਮਦਦ ਕਰੋ, ਦਰਮਿਆਨਾ ਕਹੇ ਮੇਰੀ ਵੀ ਮਦਦ ਕਰੋ, ਕੀ ਘਰ ਦਾ ਸਿਸਟਮ ਤਿੰਨਾਂ ਬੱਚਿਆਂ ਨੂੰ ਖੁਸ਼ ਰੱਖ ਕੇ ਉਹ ਬਾਪ ਚਲਾ ਪਾਏਗਾ? ਗਲਤ ਬੰਦੇ ਬੱਚੇ ਦੀ ਵੀ ਸਾਥ ਦੇਈ ਜਾਵੇ, ਚੰਗੇ ਦਾ ਤਾਂ ਸਾਥ ਦੇਣਾ ਹੀ ਦੇਣਾ, ਗਲਤ ਦਾ ਵੀ ਸਾਥ ਦੇਈ ਜਾਵੇ, ਕੀ ਘਰ ਦਾ ਸਿਸਟਮ ਚੱਲ ਪਾਏਗਾ ਅਤੇ ਕਿੱਡਾ ਚੰਗਾ ਹੋਵੇ? ਉਹ ਤਿੰਨੇ ਇਹ ਕਹਿਣ, ਬਾਪੂ ਜੀ ਸਾਨੂੰ ਇਹ ਸਿੱਖਿਆ ਦੇਵੋ ਕਿ ਅਸੀਂ ਤਿੰਨੇ ਜਾਣੇ ਤੁਹਾਡੇ ਅਨੁਸਾਰ ਆਪਣਾ ਜੀਵਨ ਜੀਉ ਸਕੀਏ। ਅਸੀਂ ਆਪਣਿਆਂ ਦੋ ਬੱਚਿਆਂ ਤੋਂ ਇਹ ਆਸ ਰੱਖਦੇ ਹਾਂ ਇਹ ਦੋਵੇਂ ਬੱਚੇ ਸਾਡੀ ਮਰਜ਼ੀ ਅਨੁਸਾਰ ਜੀਵਨ ਜੀਉਣ। ਇਹ ਸਾਰੀ ਖਲਕਤ ਪਰਮਾਤਮਾ ਦੀ ਔਲਾਦ ਹੈ, ਇਹ ਸਾਰੀ ਖਲਕਤ ਪਰਮਾਤਮਾ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ, ਸਾਰੀ ਖਲਕਤ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ। ਇਸ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਪਤਾ ਕੀ ਸੀ? ਇੱਥੇ ਜਿੰਨੇ ਇਨਸਾਨ ਉਨੇ ਪਰਮਾਤਮਾ, ਅਤੇ ਹਰ ਮਨੁੱਖ ਦੇ ਪਰਮਾਤਮਾ ਦੀ ਵੰਡ ਵੀ ਵੱਖਰੀ ਵੱਖਰੀ। ਜੇ ਫਲਾਣਾ ਪਦਾਰਥ ਚਾਹੀਦਾ ਫਲਾਣੇ ਕੋਲ ਚਲੇ ਜਾਓ, ਫਲਾਣੀ ਵਸਤੂ ਚਾਹੀਦੀ ਹੈ ਫਲਾਣੇ ਕੋਲ ਚਲੇ ਜਾਓ, ਪੁੱਤਰ ਚਾਹੀਦਾ ਫਲਾਣਾ ਦੇਵਤਾ ਹੈ, ਕਾਰੋਬਾਰ ਚਲਾਉਣਾ ਹੈ ਤਾਂ ਫਲਾਣੇ ਕੋਲ ਚਲੇ ਜਾਓ, ਇੱਦਾਂ ਦਾ ਰੁਝਾਨ ਬਣਾ ਕੇ ਮਨੁੱਖ ਲਾਲਚੀ ਜਿਹਾ ਬਣ ਗਿਆ ਸਮਾਜ ਵਿੱਚ। ਗੁਰੂ ਨੇ ਇੱਕ ਸਤਾ ਇੱਕ ਅਕਾਲ ਨਾਲ ਜੋੜਿਆ, ਜਿਹੜਾ ਅਕਾਲ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ, ਜਿਹੜਾ ਸਮੇਂ ਨਾਲ ਬਦਲਦਾ ਨਹੀਂ। ਸਿੱਖ ਨੂੰ ਇਹ ਬੜਾ ਪਿਆਰਾ ਵਿਚਾਰ ਹੈ, ਜਾਰਤ ਕਰਮ ਮੁਲਤਾਨ ਦੀ, ਜਾਰਤ ਕਰਮ ਮੁਲਤਾਨ ਦੀ, ਭਾਈ ਗੁਰਦਾਸ ਗੁਰੂ ਨਾਨਕ ਪਾਤਸ਼ਾਹ ਬਾਰੇ ਬੋਲਦੇ ਨੇ, ਜਾਰਤ ਕਰਮ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਮੁਲਤਾਨ ਦੀ ਯਾਤਰਾ ਕਰਕੇ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਆਣ ਕੇ ਠਹਿਰੇ, ਅਤੇ ਉਹਨਾਂ ਦੇ ਪ੍ਰਚਾਰ ਦੌਰਿਆਂ ਦਾ ਮਕਸਦ ਕੀ ਸਮਝਾਇਆ ਮਨੁੱਖਤਾ ਨੂੰ, ਮਨੁੱਖਤਾ ਨੂੰ ਕੀ ਉਪਦੇਸ਼ ਦਿੱਤਾ? ਜਾਰਤ ਕਰਮ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ, ਚੜ੍ਹੇ ਸਵਾਈ ਸਵਾਈ ਦੈ ਦਿਸੀ ਕਲਯੁਗ ਨਾਨਕ ਨਾਮ ਧਿਆਇਆ। ਇੱਥੇ ਲਫਜ਼ ਆਇਆ ਸਵਾਈ, ਕੁਝ ਲਫਜ਼ ਅਸੀਂ ਪਕਾ ਲਏ ਨੇ, ਲੰਗਰ ਵਿੱਚ ਬੈਠੇ ਹੋਏ ਪ੍ਰਸ਼ਾਦਾ ਛਕਦੇ ਹੋਈਏ ਨਾ, ਅਸੀਂ ਸਬਜ਼ੀ ਵਰਤਾਉਣ ਵਾਲਾ ਆਵੇ, ਅਸੀਂ ਕੀ ਕਹਿੰਦੇ ਹਾਂ? ਸਵਾਈ ਜੀ ਪਾਇਓ। ਸਵਾਈ ਦਾ ਅਰਥ ਥੋੜ੍ਹੀ ਨਹੀਂ ਹੁੰਦੀ, ਸਵਾਈ ਦਾ ਅਰਥ ਜ਼ਿਆਦਾ ਹੈ ਸਵਾਈ, ਕਿਉਂਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ, ਅਸੀਂ ਦੂਣੇ ਸਵਾਏ ਹੋਏ ਵੱਧ ਗਏ। ਸਵਾਏ ਦਾ ਅਰਥ ਥੋੜ੍ਹਾ ਨਹੀਂ, ਸਵਾਏ ਦਾ ਅਰਥ ਜ਼ਿਆਦਾ ਹੈ। ਪਰ ਅਸੀਂ ਨਾਲ ਕੀ ਕਰ ਰਹੇ ਹੁੰਦੇ ਹਾਂ? ਐਂ ਹੱਥ ਕਰ ਰਹੇ ਹੁੰਦੇ ਨਾਲ, ਕਹਿੰਦੇ ਸਵਾਈ ਜੀ ਪਾ ਦਿਓ, ਸਾਨੂੰ ਲਫਜ਼ਾਂ ਦਾ ਨਹੀਂ। ਇੱਥੇ ਵੀ ਭਾਈ ਗੁਰਦਾਸ ਜੀ ਨੇ ਸਵਾਇਆ ਲਫਜ਼ ਵਰਤੇ, ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ, ਚੜ੍ਹੇ ਸਵਾਈ, ਚੜ੍ਹੇ ਸਵਾਈ ਜ਼ਿਆਦਾ, ਚੜ੍ਹੇ ਸਵਾਈ ਦੈਦ ਸੀ ਕਲਯੁਗ ਨਾਨਕ ਨਾਮ ਧਿਆਇਆ, ਬਿਨ ਨਾਵੇਂ ਹੋਰ ਮੰਗਣਾ। ਜਿਹੜੇ ਵੀ ਗੁਰੂ ਕੋਲ ਪਰਮਾਤਮਾ ਦੇ ਕੋਲ ਆਣ ਕੇ ਪਰਮਾਤਮਾ ਦੀ ਵਿਚਾਰ ਤੋਂ ਬਿਨਾਂ, ਉਹਦੇ ਸਿਧਾਂਤ ਤੋਂ ਬਿਨਾਂ ਹੋਰ ਮੰਗਾਂ ਮੰਗਦੇ ਸੀ, ਉਹਨਾਂ ਨੂੰ ਕੀ ਆਖਿਆ? ਸਿਰ ਦੁੱਖਾਂ ਕੇ ਦੁੱਖ ਸਵਾਇਆ, ਤੁਸੀਂ ਦੁੱਖ ਮੰਗਿਆ ਹੈ, ਤੁਸੀਂ ਦੁੱਖ ਮੰਗ ਰਹੇ ਹੋ ਗੁਰੂ ਕੋਲ ਆਣ ਕੇ। ਜੇ ਕਿਸੇ ਨੂੰ ਇਹ ਪਤਾ ਲੱਗ ਜਾਏ ਮੈਂ ਪੁੱਤਰ ਮੰਗਿਆ ਅਤੇ ਦੁੱਖ ਮੰਗਿਆ, ਜੇ ਮਨੁੱਖ ਨੂੰ ਮੰਗਣ ਲੱਗਿਆ ਇਹ ਪਤਾ ਲੱਗ ਜਾਏ ਇਸ ਬੱਚੇ ਨੇ ਬੁਢੇਪੇ ਵੇਲੇ ਮੇਰੀ ਸੇਵਾ ਨਹੀਂ ਕਰਨੀ, ਕੋਈ ਮਾਂ ਕੋਈ ਬਾਪ ਪੁੱਤਰ ਮੰਗਣ ਨੂੰ ਤਿਆਰ ਹੋਏਗਾ? ਮੈਨੂੰ ਨਵੀਂ ਕਾਰ ਚਾਹੀਦੀ ਹੈ, ਨਵਾਂ ਘਰ ਚਾਹੀਦਾ ਹੈ, ਅਸੀਂ ਇਹ ਚੀਜ਼ਾਂ ਮੰਗਦੇ ਹਾਂ, ਪਰ ਜ਼ਿੰਦਗੀ ਜਿਉਣ ਦਾ ਤਰੀਕਾ ਤਾਂ ਕੋਈ ਵੀ ਨਹੀਂ ਮੰਗਦਾ ਕਿ ਇਹਨਾਂ ਵਸਤੂਆਂ ਨੂੰ ਅਸੀਂ ਵਰਤਣਾ ਕਿਵੇਂ ਹੈ, ਸਮਾਜ ਵਿੱਚ ਵਰਤੋਂ ਵਿਹਾਰ ਕਿਹੋ ਜਿਹਾ ਚਾਹੀਦਾ ਹੈ, ਕਿਵੇਂ ਜ਼ਿੰਦਗੀ ਜਿਉਣੀ ਹੈ, ਕਿਵੇਂ ਅਸੀਂ ਸਤਿਪੁਰਖੀ ਬਣਨਾ ਹੈ, ਕਿਵੇਂ ਅਸੀਂ ਪਰਮਾਤਮਾ ਦੀ ਰਜ਼ਾ ਵਿੱਚ ਤੁਰਨ ਵਾਸਤੇ ਆਪਣੀ ਤਿਆਰੀ ਕਰਨੀ ਹੈ, ਕਿਵੇਂ ਅਸੀਂ ਮਿੱਠਾ ਸੁਭਾਅ ਆਪਣੇ ਜੀਵਨ 'ਚ ਲੈ ਕੇ ਆਉਣਾ। ਹੁਣ ਬਾਬਾ ਕਬੀਰ ਜੀ ਨੇ ਧਿਆਨ ਦਵਾਇਆ ਇੱਥੇ, ਕਹਿੰਦੇ ਰਾਖ ਲੈਵੋ ਹਮ ਤੇ ਵਿਗੜੀ, ਰੱਖ ਲਵੋ ਸਾਡੇ ਕੋਲੋਂ ਵਿਗੜ ਗਈ ਹੈ ਕੀ ਜ਼ਿੰਦਗੀ, ਅਸੀਂ ਆਪਣੀ ਜ਼ਿੰਦਗੀ ਵਿਗਾੜ ਚੁੱਕੇ ਹਾਂ। ਅਤੇ ਭਾਗਾਂ ਵਾਲਿਓ, ਉਹ ਵੀ ਕੋਈ ਵਿਰਲਾ ਇਨਸਾਨ ਹੁੰਦਾ ਜਿਹਨੂੰ ਇਹ ਅਹਿਸਾਸ ਹੋਵੇ ਜ਼ਿੰਦਗੀ ਵਿਗੜ ਗਈ, ਜ਼ਿੰਦਗੀ ਵਿਗੜਨ ਤੋਂ ਬਾਅਦ ਵੀ ਕੋਈ ਮੰਨਣ ਨੂੰ ਤਿਆਰ ਨਹੀਂ ਮੈਂ ਜ਼ਿੰਦਗੀ ਬਰਬਾਦ ਕਰ ਚੁੱਕਾ ਹਾਂ, ਮੈਂ ਕਹਿੰਦਾ ਫਿਰ ਵੀ ਚੰਗਾ ਹੈ ਕੋਈ ਇਹ ਤਾਂ ਅਹਿਸਾਸ ਕਰੇ ਮੈਂ ਜ਼ਿੰਦਗੀ ਵਿਗਾੜ ਚੁੱਕਾ, ਮੈਨੂੰ ਤਾਂ ਜ਼ਿੰਦਗੀ ਜਿਉਣੀ, ਇਹ ਜ਼ਿੰਦਗੀ ਹੈ। ਮਨੁੱਖ ਸੋਚਦਾ ਚੰਗਾ ਘਰ ਹੋਵੇ, ਬੱਚੇ ਹੋਣ, ਚੰਗੀ ਨੌਕਰੀ ਹੋਵੇ, ਬਿਜ਼ਨਸ ਹੋਵੇ, ਵਪਾਰ ਹੋਵੇ, ਬਸ ਇਹੋ ਜ਼ਿੰਦਗੀ ਹੈ। ਕੁਝ ਚੰਗੇ ਗੁਣ, ਚੰਗਾ ਆਚਰਣ, ਚੰਗਾ ਕਿਰਦਾਰ, ਕੋਈ ਤੇਰੇ ਪਰਿਵਾਰ ਦੀ ਮਿਸਾਲ ਦੇ ਸਕੇ, ਕੋਈ ਤੇਰੇ ਗੁਣਾਂ ਵਿੱਚੋਂ ਗੁਣ ਲੈ ਸਕੇ, ਕੋਈ ਕਹਿ ਸਕੇ, ਇਹੋ ਜਿਹਾ ਇਨਸਾਨ ਹੋਣਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਦੋਂ ਕੋਈ ਤੁਰਦਿਆਂ ਵੇਖਦਾ, ਜ਼ਿੰਦਗੀ ਜਿਉਂਦਿਆਂ ਵੇਖਦਾ, ਕੋਈ ਉਹਨਾਂ ਦਾ ਵਰਤੋਂ ਵਿਹਾਰ ਵੇਖਦਾ ਹੈ, ਅਤੇ ਉਹਨਾਂ ਨੂੰ ਉਹਨਾਂ ਵਿੱਚੋਂ ਹੀ ਪਰਮਾਤਮਾ ਦੇ ਰੂਪ ਦਿਸਦੇ ਨੇ, ਪਰਮਾਤਮਾ ਦੀ ਝਲਕ ਪੈਂਦੀ ਹੈ। ਕਿਉਂ? ਜਿਹੜੇ ਗੁਣ ਪਰਮਾਤਮਾ 'ਚ, ਉਹ ਗੁਣ ਹੀ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਜ਼ਿੰਦਗੀ ਜਿਉਂਦਿਆਂ ਵੇਖੇ ਨੇ, ਵਰਤਦਿਆਂ। ਉਹ ਗੁਣ ਸਾਡੇ 'ਚੋਂ ਨਹੀਂ ਲੱਭਦੇ। ਇੱਥੇ ਲਫ਼ਜ਼ ਪਹਿਲਾਂ ਵਰਤਿਆ ਹੈ, ਸਾਡੇ ਕੋਲੋਂ ਵਿਗੜ ਗਈ, ਅਤੇ ਵਿਗੜਨ ਦਾ ਪਹਿਲਾ ਕਾਰਨ ਕੀ ਸੀ? ਸੀਲ। ਸੀਲ ਦਾ ਅਰਥ ਕੀ ਹੁੰਦਾ ਹੈ? ਮਿੱਠਾ ਸੁਭਾਅ। ਮਿੱਠਾ ਸੁਭਾਅ ਨਹੀਂ ਰਿਹਾ ਸਾਡੇ ਜੀਵਨ 'ਚ, ਬੋਲੀ ਮਿੱਠੀ ਨਹੀਂ ਰਹੀ, ਪਿਆਰ ਵਾਲੀ ਭਾਸ਼ਾ ਭੁੱਲ ਗਏ ਅਸੀਂ, ਪਿਆਰ ਵਾਲੀ ਵਿਚਾਰ ਅਸੀਂ ਭੁੱਲ ਗਏ, ਪਿਆਰ ਵਾਲੇ ਖਿਆਲ ਅਸੀਂ ਭੁੱਲ ਗਏ। ਮਾਲਕ ਜੀ, ਸਾਨੂੰ ਬੋਲਣਾ ਨਹੀਂ ਆਉਂਦਾ, ਅਸੀਂ ਬੋਲੀ ਵਿਗਾੜ ਚੁੱਕੇ ਹਾਂ ਆਪਣੀ, ਸਾਨੂੰ ਬੋਲਣ ਦਾ ਤਰੀਕਾ ਨਹੀਂ। ਇਹ ਸਾਡਾ ਪਹਿਲਾ ਐਬ ਹੈ ਜ਼ਿੰਦਗੀ ਵਿਗਾੜਨ ਦਾ। ਅਤੇ ਕਈ ਵਾਰੀ ਮਨੁੱਖ ਧਾਰਮਿਕ ਅਸਥਾਨ, ਧਾਰਮਿਕ ਯਾਤਰਾਵਾਂ ਵੀ ਕਰਦਾ ਹੋਵੇ, ਉਹਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਆਉਂਦਾ, ਬੋਲਣ ਤੋਂ ਕੰਮ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਜ਼ੁਬਾਨ ਵਿੱਚ ਬਹੁਤ ਤਾਕਤ ਹੈ, ਇਹ ਜਿਹੜੀ ਜ਼ੁਬਾਨ ਹੈ ਨਾ, ਬਹੁਤ ਤਾਕਤ ਹੈ ਇਸ ਵਿੱਚ, ਹੈ ਤਾਂ ਮਾਸ ਦਾ ਟੁਕੜਾ ਹੀ ਨਾ। ਇਹਦੇ ਬਲ ਬੂਤੇ 'ਤੇ ਮਨੁੱਖ ਇੱਜ਼ਤ ਬਣਾਉਂਦਾ ਹੈ, ਬੋਲ ਕੇ, ਵਰਤੋਂ ਵਿਹਾਰ ਕਰਕੇ, ਦੁਨੀਆਂ 'ਚ ਵਿਚਰ ਕੇ, ਜ਼ੁਬਾਨ ਨਾਲ ਕਿੰਨੀਆਂ ਗੱਲਾਂ ਕਰਦਾ ਹੈ। ਗੰਢ ਪ੍ਰੀਤੀ ਮਿੱਠੇ ਬੋਲ। ਜਦੋਂ ਸੰਸਾਰ 'ਤੇ ਕਿਸੇ ਨਾਲ ਗੰਢ ਪੈਂਦੀ ਹੈ ਤਾਂ ਮਿੱਠੀਆਂ ਬੋਲਾਂ ਨਾਲ ਪੈਂਦੀ ਹੈ। ਤੁਸੀਂ ਬੱਸ ਵਿੱਚ, ਟ੍ਰੇਨ ਵਿੱਚ ਸਫ਼ਰ ਕਰੋ, ਤੁਹਾਡੀ ਬੋਲੀ, ਤੁਹਾਨੂੰ ਬੁਖਾਰ ਹੈ, ਤੁਹਾਡੇ ਕੋਲ ਬੈਠਿਆ ਉੱਠ ਖਲੋਤਿਆ ਨਹੀਂ ਜਾਂਦਾ, ਤੁਸੀਂ ਪਿਆਰੇ ਜਿਹੇ ਲਫ਼ਜ਼ ਮੁੱਖ ਤੋਂ ਬੋਲੋ ਅਤੇ ਤੁਹਾਨੂੰ ਕੋਈ ਸੀਟ ਦੇਣ ਨੂੰ ਤਿਆਰ ਹੈ। ਤੁਸੀਂ ਜ਼ੁਬਾਨ 'ਚੋਂ ਕੜਵੇ ਲਫ਼ਜ਼ ਬੋਲੋ, ਕੜਵੇ ਬੋਲ ਬੋਲੋ, ਤੁਹਾਡੀ ਬਣਦੀ ਸੀਟ ਵੀ ਕਈ ਵਾਰੀ ਅਸੀਂ ਨਹੀਂ ਲੈ ਪਾਉਂਦੇ। ਜਿਹੜੀ ਸਾਡੀ ਆਪਣੀ ਸੀਟ ਬਣਦੀ ਹੁੰਦੀ ਹੈ ਨਾ, ਉਹ ਵੀ ਖੁੰਝਾ ਪੈਂਦੇ ਹਾਂ। ਕਿਸ ਕਾਰਨ? ਆਪਣੀ ਬੋਲੀ ਕਾਰਨ, ਆਪਣੀ ਭਾਸ਼ਾ ਕਾਰਨ। ਤਾਂ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦੇ ਜ਼ੁਬਾਨ ਅਤੇ ਦੰਦਾਂ ਦੀ ਇੱਕ ਦਿਨ ਵਿਚਾਰ ਚਰਚਾ ਹੋਈ ਹੈ। ਦੰਦ ਕਹਿੰਦੇ ਨੇ, ਹੇ ਜ਼ੁਬਾਨ, ਵੇਖ ਮੈਂ ਤੇਰੇ 'ਤੇ ਕਿੰਨਾ ਤਰਸ ਕਰਦਾ, ਤੂੰ ਇੱਕ ਮਾਸ ਦਾ ਟੁਕੜਾ, ਤੇਰੇ ਵਿੱਚ ਹੱਡੀ ਕੋਈ ਨਹੀਂ, ਤੂੰ ਇੱਕ ਦਿਹਾੜੀ ਵਿੱਚ ਹਜ਼ਾਰਾਂ ਵਾਰ ਮੇਰੇ ਵਿੱਚੋਂ ਦੀ ਬਾਹਰ ਨੂੰ ਨਿਕਲਦੀ ਹੈ, ਵੇਖ ਲਾ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦਾ। ਪਰ ਵੇਖ, ਦੰਦ ਕਹਿੰਦੇ ਮੇਰੇ 'ਚ ਕਿੰਨੀ ਤਾਕਤ ਹੈ, ਮੈਂ ਅਖਰੋਟ ਪਾ ਦਿੰਦਾ, ਬਦਾਮ ਪਾ ਦਿੰਦਾ, ਵੱਡੀ ਤੋਂ ਵੱਡੀ ਤਾਕਤਵਰ ਚੀਜ਼ ਨੂੰ ਮੈਂ ਚੂਰ ਕਰ ਦਿੰਦਾ, ਪਰ ਵੇਖ ਮੈਂ ਤੇਰੇ 'ਤੇ ਕਿੰਨਾ ਤਰਸ ਕਰਦਾ, ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦਾ। ਇਹ ਦੰਦ ਜ਼ੁਬਾਨ ਨੂੰ ਕਹਿੰਦੇ ਨੇ। ਜ਼ੁਬਾਨ ਕਹਿੰਦੀ, ਆਪਣਾ ਤਰਸ ਆਪਣੇ ਕੋਲ ਰੱਖ, ਐਵੇਂ ਮਾਣ ਨਾ ਕਰ ਕਿ ਤੂੰ ਮੇਰੇ 'ਤੇ ਤਰਸ ਕਰਦਾ ਹੈ, ਤੂੰ ਕਹਿੰਦਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਤੇਰੇ ਨਾਲੋਂ ਵੱਧ ਮੇਰੇ ਵਿੱਚ ਤਾਕਤ ਹੈ। ਦੰਦ ਸਾਰੇ ਕਹਿਣ ਲੱਗੇ, ਤੇਰੇ 'ਚ ਕਿਵੇਂ ਤਾਕਤ ਹੋਈ, ਅਸੀਂ ਤਾਂ ਸਖਤ ਵਾਂ, ਤੂੰ ਤਾਂ ਮਾਸ ਦਾ ਟੁਕੜਾ ਹੈ, ਤੇਰੇ ਵਿੱਚ ਮੇਰੇ ਤੋਂ ਵੱਧ ਕਿਵੇਂ ਤਾਕਤ ਹੋਈ। ਉਹ ਸਾਰੇ ਕਹਿਣ ਲੱਗੇ, ਸਾਡੇ ਕੋਲ ਤੇਰੇ ਨਾਲੋਂ ਵੱਧ ਤਾਕਤ ਹੈ। ਜ਼ੁਬਾਨ ਕਹਿੰਦੀ, ਨਹੀਂ, ਤੁਸੀਂ ਸਾਰੇ ਰਲ ਕੇ ਵੀ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਉਹਨੇ ਕਿਹਾ, ਕਿਵੇਂ? ਉਹਨੇ ਕਿਹਾ, ਤੁਸੀਂ ਅਖਰੋਟ ਅਤੇ ਬਦਾਮ ਹੀ ਬਣ ਸਕਦੇ ਹੋ ਨਾ, ਮੇਰੇ ਵਿੱਚ ਇੰਨੀ ਤਾਕਤ ਹੈ, ਮੈਂ ਸਿਰਫ ਦੋ ਬੋਲ ਬੋਲਣੇ ਨੇ, ਕਿਸੇ ਨੇ ਕੱਢ ਕੇ ਸਾਰੇ ਬਾਹਰ ਰੱਖ ਦੇਣੇ ਨੇ, ਮੇਰੇ 'ਚ ਇੰਨੀ ਤਾਕਤ ਹੈ। ਇਹ ਤਾਂ ਮੇਰੀ ਭਲਮਾਨਸੀ ਹੈ, ਮੈਨੂੰ ਮਨ ਪਿੱਛੋਂ ਪ੍ਰੇਰਨਾ ਕਰਦਾ ਹੈ, ਮਿੱਠਾ ਬੋਲ। ਮੈਂ ਕੌੜਾ ਬੋਲ ਬੋਲਾਂਗੀ ਨਾ, ਇੱਕੋ ਹੀ ਅੱਗਿਓਂ ਪੈਣਾ ਹੈ, ਉਹ ਸਾਰੇ ਬਾਹਰ ਆ ਜਾਣੇ ਨੇ। ਜਦੋਂ ਅੰਦਰ ਹੀ ਨਾ ਰਹੇ ਤਾਂ ਅਖਰੋਟ ਕਾਹਦੇ ਨਾਲ ਭੰਨੋਗੇ। ਸਮਝ ਆ ਗਈ ਦੰਦਾਂ ਨੂੰ ਕਿ ਵਾਕਿਆ ਤੇਰੇ 'ਚ ਤਾਕਤ ਜ਼ਿਆਦਾ ਹੈ। ਸਤਿਗੁਰ ਨੇ ਇਸ ਜ਼ੁਬਾਨ ਨੂੰ ਆਖਿਆ ਸੀ, ਇਹ ਜ਼ੁਬਾਨ ਮਿੱਠਾ ਬੋਲ, ਅਤੇ ਜੇ ਸਾਰੀ ਗੱਲ ਭਾਸ਼ਾ ਸਮਝ ਆ ਜਾਏ, ਜੇ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਏ। ਬੜੀ ਪਿਆਰੀ ਗਾਥਾ ਆਉਂਦੀ ਹੈ, ਕਹਿੰਦੇ ਕੋਈ ਨੌਜਵਾਨ ਭਰ ਜਵਾਨੀ 'ਚ ਯਾਤਰਾ ਤੁਰਨ ਤੁਰੇ, ਯਾਤਰਾ 'ਤੇ ਨਿਕਲੇ, ਜਦੋਂ ਯਾਤਰਾ 'ਤੇ ਨਿਕਲਿਆ ਅਤੇ ਨਾਲ ਕੱਚੀ ਖਿਚੜੀ ਲੈ ਕੇ ਤੁਰ ਪਿਆ ਕਿ ਰਸਤੇ ਜਿੱਥੇ ਭੁੱਖ ਲੱਗੇਗੀ ਬਣਾ ਲਵਾਂਗਾ। ਜਦੋਂ ਤੁਰਿਆ ਹੈ ਨਾ, ਤਾਂ ਰਸਤੇ ਵਿੱਚ ਇੱਕ ਬਜ਼ੁਰਗ ਮਾਤਾ ਆਪਣੇ ਦਰਵਾਜ਼ੇ ਦੇ ਬਾਹਰ ਖਲੋਤੀ ਹੈ। ਮਾਂ ਪੁੱਛਦੀ ਹੈ, ਪੁੱਤਰ ਕਿੱਥੇ ਚੱਲਿਆ? ਮਾਂ, ਯਾਤਰਾ ਕਰਨ ਚੱਲਿਆ ਧਾਰਮਿਕ ਅਸਥਾਨਾਂ ਦੀ। ਪੁੱਤਰ, ਹੱਥ ਵਿੱਚ ਕੀ ਹੈ? ਮਾਤਾ, ਖਿਚੜੀ ਹੈ, ਕੱਚੀ ਚੌਲ ਨੇ, ਦਾਲ ਹੈ, ਜਿੱਥੇ ਭੁੱਖ ਲੱਗੂ ਖਾ ਲਾਂਗਾ। ਪੁੱਤ, ਲਿਆ, ਮੈਂ ਸੇਵਾ ਕਰ ਦਿੰਦੀ ਹਾਂ, ਤੂੰ ਚੰਗੇ ਕੰਮ ਚੱਲਿਆ। ਮਾਂ ਨੇ ਪਤੀਲੇ 'ਚ ਪਾਈ, ਅੱਗ ਡਾਹੀ ਗਈ, ਹੁਣ ਚੱਲਿਆ ਤਾਂ ਸੀ ਉਹ ਧਾਰਮਿਕ ਯਾਤਰਾ ਕਰਨ, ਪਰ ਜ਼ੁਬਾਨ ਬੜੀ ਕੌੜੀ ਸੀ, ਮਿੱਠਾ ਬੋਲਣਾ ਕੋਈ ਨਹੀਂ ਸੀ ਆਉਂਦਾ, ਜ਼ੁਬਾਨ ਕੁੜੱਤਣ ਬੋਲਦੀ ਸੀ, ਗੱਲ ਕਰਨ ਦਾ ਤਰੀਕ ਗੱਲ ਤਾਂ ਕਰਦਾ ਸੀ ਪਰ ਤਰੀਕਾ ਗਲਤ ਸੀ ਗੱਲ ਕਰਨ ਦਾ। ਮਾਂ ਖਿਚੜੀ ਦੇ ਵਿੱਚ ਕੜਛੀ ਮਾਰੀ ਜਾਂਦੀ ਹੈ, ਅੱਗ ਨਾਲ ਉਹ ਨੌਜਵਾਨ ਬੈਠਾ ਚੁੱਲ੍ਹੇ ਅੱਗੇ ਡਾਹੀ ਜਾਂਦਾ ਹੈ। ਹੁਣ ਗੱਲ ਵੇਖੋ ਕਿੱਦਾਂ ਸ਼ੁਰੂ ਕਰਦਾ ਹੈ। ਮਾਂ, ਕਿੰਨੇ ਬੱਚੇ ਨੇ? ਪੁੱਤ, ਤਿੰਨ। ਤਿੰਨੇ ਜਿਉਂਦੇ ਨੇ, ਹਾਂ ਪੁੱਤ ਸੁੱਖ ਨਾਲ ਤਿੰਨੇ ਜਿਉਂਦੇ ਨੇ। ਹੁਣ ਤੁਸੀਂ ਕਿਸੇ ਦੇ ਘਰ ਜਾਓ, ਜਾ ਕੇ ਪਹਿਲਾਂ ਪੁੱਛੋ ਕਿੰਨੇ ਬੱਚੇ ਨੇ, ਤਾਂ ਤਿੰਨੇ ਜਿਉਂਦੇ ਨੇ, ਇੱਦਾਂ ਤਾਂ ਕੋਈ ਪੁੱਛਦਾ ਨਹੀਂ ਨਾ। ਪਰ ਚੱਲਿਆ ਉਹ ਧਾਰਮਿਕ ਯਾਤਰਾ ਕਰਨ ਸੀ, ਬੋਲਣ ਦਾ ਪਤਾ ਕੋਈ ਨਹੀਂ ਸੀ। ਮਾਂ ਤਿੰਨੇ ਜਿਉਂਦੇ ਨੇ, ਹਾਂ ਪੁੱਤ ਸੁੱਖ ਨਾਲ ਤਿੰਨੇ ਜਿਉਂਦੇ ਨੇ। ਘਰ ਵਾਲਾ ਹੈਗਾ, ਹਾਂ ਪੁੱਤ ਉਹ ਵੀ ਹੈਗਾ ਹੈ, ਕਾਰੋਬਾਰ 'ਤੇ ਗਿਆ, ਦੁੱਧ ਪੀਣ ਨੂੰ ਕੋਈ ਡੰਗਰ ਹੀ ਰੱਖਿਆ, ਪਸ਼ੂ ਵੀ। ਹਾਂ ਪੁੱਤ ਮੱਝ ਰੱਖੀ ਆ, ਉਹ ਵੇਖ ਮਾਂ ਬਾਹਰਲਾ ਦਰਵਾਜ਼ਾ ਬੜਾ ਛੋਟਾ ਹੈ ਤੇਰਾ। ਕਿਉਂ ਪੁੱਤ, ਸਾਡਾ ਸਰ ਜਾਂਦਾ ਹੈ, ਅਸੀਂ ਲੰਘਣਾ ਹੁੰਦਾ, ਸਾਡਾ ਸਰ ਜਾਂਦਾ। ਕਹਿੰਦਾ ਮਾਂ ਜੇ ਮੱਝ ਮਰ ਗਈ ਤਾਂ ਬਾਹਰ ਕਿਵੇਂ ਕੱਢੇਗੀ। ਕਹਿੰਦੀ ਝੋਲੀ ਕਰ, ਤੇਰੀ ਝੋਲੀ 'ਚ ਖਿਚੜੀ ਪਾਵਾਂ। ਅਜੇ ਪੱਕੀ ਨਹੀਂ ਸੀ, ਕੱਚੀ ਖਿਚੜੀ ਮਾਂ ਨੇ ਉਹਦੀ ਝੋਲੀ 'ਚ ਪਾ ਤੀ। ਹੁਣ ਰਸ ਉਹ ਤੱਤਾ ਤੱਤਾ ਪਾਣੀ ਪੈਰਾਂ 'ਤੇ ਪੈਂਦਾ, ਬਾਹਰ ਭੱਜਿਆ ਜਾਂਦਾ। ਲੋਕ ਪੁੱਛਦੇ ਇਹ ਕੀ ਚਾਹੁੰਦਾ, ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚਾਹੁੰਦਾ, ਮੇਰੀ ਜ਼ੁਬਾਨ ਦਾ ਰਸ ਟਪਕ ਰਿਹਾ, ਪੈਰ ਸੜ ਰਹੇ ਨੇ ਮੇਰੇ। ਕਾਹਦੇ ਨਾਲ? ਮੇਰੀ ਜ਼ੁਬਾਨ ਦੇ ਰਸ ਨਾਲ। ਮੇਰੀ ਜ਼ੁਬਾਨ 'ਚ ਰਸ ਹੈ ਨਹੀਂ, ਬੋਲਣ ਦਾ ਮੈਨੂੰ ਪਤਾ ਨਹੀਂ। ਅਤੇ ਕਈ ਵਾਰੀ ਦਾਦਿਆਂ ਪੜਦਾਦਿਆਂ ਤੋਂ ਬਣੀ ਹੋਈ ਇੱਜ਼ਤ ਜ਼ੁਬਾਨ ਦੇ ਇੱਕ ਬੋਲ ਦੇ ਨਾਲ ਟੁੱਟ ਜਾਂਦੀ ਹੈ। ਤੁਸੀਂ ਕਿਸੇ ਨੂੰ, ਤੁਸੀਂ ਕਿਸੇ 'ਤੇ ਪਾਰ ਉਪਕਾਰ ਕੀਤਾ, ਕੋਈ ਤੁਹਾਡੇ ਕੋਲ ਲੋੜਵੰਦ ਆਇਆ, ਕੋਈ ਬੰਦਾ ਤੁਹਾਡੇ ਕੋਲ ਲੋੜਵੰਦ ਆਇਆ, ਤੁਸੀਂ ਉਹਦੀ ਟਾਈਮ ਸਿਰ ਮਦਦ ਕਰ ਦਿੱਤੀ। ਉਹਨਾਂ ਦਾ ਮਰੀਜ਼ ਹੋਸਪਿਟਲ 'ਚ ਪਿਆ ਸੀ, ਉਹ ਤਰਲੇ ਮਾਰਦੇ ਸਨ, ਲਿਲਕੜੀਆਂ ਕੱਢਦੇ ਸਨ, ਤੁਸੀਂ ਟਾਈਮ ਸਿਰ ਉਹਨਾਂ ਦੀ ਮਾਇਆ ਦੇ ਨਾਲ ਮਦਦ ਕਰ ਦਿੱਤੀ। ਉਹ ਤੁਹਾਨੂੰ ਮੋੜਨ ਵੀ ਆ ਗਏ, ਪਰ ਤੁਹਾਡੀ ਜ਼ੁਬਾਨ ਨੇ ਉਹਨਾਂ ਨੂੰ ਮਿਹਣਾ ਮਾਰ ਦਿੱਤਾ। ਤੁਹਾਡੀ ਕੀਤੀ ਹੋਈ ਸੇਵਾ, ਤੁਹਾਡੇ ਕੀਤੇ ਹੋਏ ਪਰਉਪਕਾਰ, ਇਸ ਜ਼ੁਬਾਨ ਨੇ ਉਹਨੂੰ ਇਹੋ ਜਿਹਾ ਰੂਪ ਦਿੱਤਾ ਹੈ ਕਿ ਜਿਹੜੀ ਤੁਸੀਂ 2.5-3 ਮਹੀਨੇ ਉਹਨਾਂ ਦੀ ਮਦਦ ਕੀਤੀ ਸੀ ਨਾ, ਤੁਹਾਡੀ ਜ਼ੁਬਾਨ ਨੇ ਉਹਨੂੰ ਜ਼ੀਰੋ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਬੋਲਣਾ ਸਿੱਖ ਪਹਿਲਾਂ। ਬਾਬੇ ਕਬੀਰ ਨੇ ਆਖਿਆ ਰਾਖ ਲੇਵੋ ਹਮ ਤੇ ਬਿਗਰੀ, ਇਹਦਾ ਅਰਥ ਮੈਂ ਜੀਵਨ ਵਿਗਾੜਿਆ ਆਪਣਾ, ਮੇਰਾ ਦੁਨੀਆਂ 'ਤੇ ਜੇ ਸਤਿਕਾਰ ਨਹੀਂ, ਦੁਨੀਆਂ ਮੈਨੂੰ ਚੰਗਾ ਨਹੀਂ ਕਹਿੰਦੀ, ਸੱਸ ਇਹ ਸੋਚੇ ਜੇ ਮੈਨੂੰ ਨੂੰਹ ਚੰਗਾ ਨਹੀਂ ਕਹਿੰਦੀ, ਨੂੰਹ ਸੋਸੇ ਸੱਸ ਮੈਨੂੰ ਚੰਗਾ ਨਹੀਂ ਕਹਿੰਦੀ, ਪਤੀ ਸੋਚੇ ਵੀ ਜੇ ਮੈਨੂੰ ਸਹੁਰੇ ਪਰਿਵਾਰ ਵਾਲੇ ਚੰਗਾ ਨਹੀਂ ਕਹਿੰਦੇ, ਬੱਚੇ ਸੋਚਣ ਜੇ ਮਾਂ ਬਾਪ ਸਾਨੂੰ ਚੰਗਾ ਨਹੀਂ ਕਹਿੰਦਾ, ਕਿਤੇ ਮੇਰੇ ਜੀਵਨ 'ਚ ਕੋਈ ਕਮੀ ਤਾਂ ਨਹੀਂ, ਮੇਰੇ ਜੀਵਨ ਦੇ ਵਿੱਚ ਕੋਈ ਗਲਤ ਆਦਤਾਂ ਤਾਂ ਨਹੀਂ ਆ ਗਈਆਂ, ਇਹਨਾਂ ਆਦਤਾਂ ਨੂੰ ਕੱਢਾਂ ਤਾਂ ਕਿ ਮੈਂ ਵੀ ਸੋਹਣਾ ਬਣ ਜਾਵਾਂ। ਸੀਲ ਮਿੱਠਾ ਸੁਭਾਅ ਜੀਵਨ 'ਚ ਨਹੀਂ ਰਿਹਾ। ਅਤੇ ਗੁਰਦੇਵ ਨੇ ਕਿਹਾ ਸੀ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀਏ ਫਿੱਕੇ ਫਿੱਕੀ ਸੋਏ, ਤੇਰੀ ਸੋਭਾ ਬਾਬਾ ਬੋਲੀਏ ਪੱਤ ਹੋਏ, ਉੱਤਮ ਸੇ ਦਰ ਉੱਤਮ ਕਹੀਏ ਨੀਚ ਕਰਮ ਬਹਿ ਰੋਏ। ਤੂੰ ਮਿੱਠਾ ਸੁਭਾਅ ਆਪਣੇ ਜੀਵਨ 'ਚ ਲੈ ਕੇ ਆ, ਮਿੱਠ ਬੋਲੜੀ ਭਾਸ਼ਾ ਆਪਣੇ ਜੀਵਨ 'ਚ ਲੈ ਕੇ ਆ। ਸੀਲ ਧਰਮ, ਧਰਮ ਦਾ ਅਰਥ ਕੀ ਹੈ? ਜੋ ਪਰਮਾਤਮਾ ਦੇ ਬਣਾਏ ਹੋਏ ਨਿਯਮ ਹੈ ਉਹਦੇ ਵਿੱਚ ਤੁਰਨ ਦੀ ਜਾਤ ਸਿੱਖ। ਨਿਯਮਾਂ ਨੂੰ ਭੰਗ ਨਾ ਕਰ, ਨਿਯਮਾਂ ਦੀ ਉਲੰਘਣਾ ਨਾ ਕਰ। ਉਹਨਾਂ ਨਿਯਮਾਂ ਨੂੰ ਜੇ ਉਲੰਘੇਗਾ ਤਾਂ ਦੁੱਖ ਵੀ ਤੈਨੂੰ ਹੋਏਗਾ। ਜੇ ਸੇਫਟੀ ਬੈਲਟ ਲਾਉਣ ਦੀ ਸਰਕਾਰ ਵੱਲੋਂ ਹਦਾਇਤ ਹੈ ਤਾਂ ਮੇਰੇ ਫਾਇਦੇ ਵਿੱਚ ਹੈ, ਪਰ ਸੇਫਟੀ ਬੈਲਟ ਲਾਉਣ ਵਕਤ ਮੈਂ ਇਹ ਨਹੀਂ ਸੋਚਦਾ। ਅਸੀਂ ਕਹਿੰਦੇ ਪੁਲਿਸ ਵਾਲੇ ਕਿਹੜੇ ਅੱਗੇ ਖਲੋਤੇ ਨੇ, ਸੇਫਟੀ ਬੈਲਟ ਲਾਉਣਾ ਮੇਰੇ ਸਰੀਰ ਵਾਸਤੇ ਹੈ, ਉਹ ਮੈਨੂੰ ਕਹਿ ਰਹੇ ਨੇ ਲਾ, ਹੈਲਮੈਟ ਪਾਉਣਾ ਮੇਰੇ ਫਾਇਦੇ ਵਾਸਤੇ ਹੈ, ਐਕਸੀਡੈਂਟ ਹੋਏਗਾ ਸਿਰ ਮੇਰਾ ਪੱਟੇਗਾ, ਕਿਸੇ ਪ੍ਰਸ਼ਾਸਨ ਦੇ ਬੰਦੇ ਦਾ ਨਹੀਂ ਪੱਟਣਾ। ਜਿਸ ਨਿੱਕੇ ਨਿੱਕੇ ਕਾਨੂੰਨ ਮੇਰੇ ਫਾਇਦੇ ਲਈ ਨੇ, ਸਤਿਗੁਰ ਨੇ ਜੋ ਨਿਯਮ ਬਣਾਏ ਨੇ ਮੇਰੇ ਫਾਇਦੇ ਲਈ ਬਣਾਏ ਨੇ, ਪਰ ਮੈਂ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ। ਕੋਈ ਜ਼ਿੱਦ ਕਰੇ ਮੈਂ ਹੈਲਮੈਟ ਨਹੀਂ ਪਾਉਣਾ, ਨਾ ਪਾ ਭਾਈ, ਸੇਫਟੀ ਬੈਲਟ ਨਹੀਂ ਲਾਉਣੀ, ਨਾ ਲਾ। ਜਦੋਂ 100 ਕਿਲੋਮੀਟਰ ਦੀ ਸਪੀਡ 'ਤੇ ਗੱਡੀ ਵੱਜੇਗੀ ਅੱਗੋਂ, ਤੂੰ ਪਟਕ ਕੇ ਸੀਸਾ ਤੋੜ ਕੇ ਅੱਗੇ ਜਾ ਡਿੱਗੇਗਾ, ਤੂੰ ਆਪਣੀ ਗੱਡੀ ਤੇਰੇ ਉੱਤੋਂ ਦੀ ਲੰਘ ਜਾਣੀ ਹੈ। ਉੱਦਾਂ ਤਾਂ ਹੋ ਸਕਦਾ ਗੱਡੀ ਦਾ ਸੀਸਾ ਪੈ ਜਾਂਦਾ ਨਵਾਂ, ਇੰਜਣ ਦੁਬਾਰਾ ਬਣ ਜਾਂਦਾ, ਪਰ ਮਾਂ ਨੂੰ ਪੁੱਤ ਕਿੱਥੋਂ ਲੱਭੂ, ਪਤਨੀ ਨੂੰ ਪਤੀ ਕਿੱਥੋਂ ਲੱਭੂ, ਭੈਣ ਨੂੰ ਭਰਾ ਕਿੱਥੋਂ ਲੱਭੂ? ਤੇਰੀ ਨਿੱਕੀ ਜਿਹੀ ਗਲਤੀ ਨੇ ਤੇਰੀ ਮੌਤ ਦਾ ਕਾਰਨ ਬਣਾ ਕੇ ਸਾਹਮਣੇ ਰੱਖ ਦਿੱਤਾ, ਪਰ ਨਹੀਂ ਲਾਈ ਮੈਂ। ਸ਼ਰਾਬ ਪੀ ਕੇ, ਨਸ਼ਾ ਪੀ ਕੇ ਡਰਾਈਵਿੰਗ ਕਰਨੀ ਕਾਨੂੰਨ ਅਪਰਾਧ ਹੈ, ਅਸੀਂ ਇਹਨੂੰ ਮੰਨਿਆ, ਕਾਨੂੰਨ ਕਹਿੰਦਾ ਹੈ। ਨਹੀਂ, ਮੇਰਾ ਫਾਇਦਾ ਇਹਦੇ ਵਿੱਚ, ਮੇਰਾ ਆਪਣਾ ਲਾਭ ਹੈ। ਸਤਿਗੁਰੂ ਜੀ ਨੇ ਜੋ ਦੱਸੇ ਨੇ ਕਿ ਪਰਮਾਤਮਾ ਦੇ ਜੋ ਨਿਯਮ ਨੇ, ਆ ਜੋ ਐਕਸਰਾ ਮਸ਼ੀਨਾਂ ਨੇ ਜੋ ਸਾਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਚੈੱਕ ਕਰਕੇ ਦੱਸਦੀਆਂ ਨੇ ਕਿ ਲੜਕੀ ਹੈ ਕਿ ਲੜਕਾ ਹੈ, ਇਹ ਵਿਗਿਆਨ ਦੀਆਂ, ਸਾਇੰਸ ਦੀਆਂ ਕਾਢਾਂ ਸਾਡੇ ਫਾਇਦੇ ਲਈ ਸਨ। ਪਹਿਲਾਂ ਮਾਂ ਵੀ ਮਰ ਜਾਂਦੀ ਸੀ, ਬੱਚਾ ਵੀ ਮਰ ਜਾਂਦਾ ਸੀ। ਕਾਢਾਂ ਆਈਆਂ, ਪਤਾ ਲੱਗ ਜਾਏ ਬੱਚਾ ਠੀਕ ਠਾਕ ਹੈ, ਅਸੀਂ ਇਹਦੀ ਦੁਰਵਰਤੋਂ ਕੀਤੀ। ਅਸੀਂ ਬੱਚੇ ਨੂੰ ਸਹੀ ਵੇਖਣ ਲਈ ਨਹੀਂ ਸਕੈਨ ਕਰਾਈ, ਅਸੀਂ ਵੇਖਿਆ ਪਤਾ ਕਰੋ ਲੜਕੀ ਹੈ ਕਿ ਲੜਕਾ ਹੈ। ਅਤੇ ਪੰਜਾਬ ਦੀ ਧਰਤੀ 'ਤੇ ਐਸੇ ਐਸੇ ਬਾਬੇ ਵੇਖੇ ਜਿਨ੍ਹਾਂ ਦਾ ਮੀਡੀਆ 'ਚ ਨਾਂ ਆਇਆ ਹੈ, ਜਿਨ੍ਹਾਂ ਦੇ ਕੋਲੋਂ ਲੋਕ ਅਰਦਾਸਾਂ ਕਰਾਉਂਦੇ ਸਨ ਸਾਡੇ ਘਰ ਪੁੱਤਰ ਹੋਵੇ, ਉਹਨਾਂ ਨੇ ਡਾਕਟਰਾਂ ਦੇ ਨਾਲ ਸਮਝੌਤੇ ਕਰ ਲਏ, ਡਾਕਟਰਾਂ ਨੂੰ ਘਰ ਵਿੱਚ ਪਾਲ ਲਿਆ ਕਿ ਤੁਸੀਂ ਚੈੱਕ ਕਰੋ ਜੇ ਹੋਈ ਲੜਕੀ ਤਾਂ ਮਾਰ ਦਿਓ, ਜੇ ਹੋਇਆ ਲੜਕਾ ਤਾਂ ਰੱਖ ਲਿਓ, ਜੇ ਲੜਕਾ ਹੋਏਗਾ ਤਾਂ ਨਾ ਹੋਏਗਾ, ਬਾਬੇ ਦੀ ਅਰਦਾਸ ਨਾ ਹੋਇਆ। ਬਾਅਦ ਵਿੱਚ ਉਹ ਡਾਕਟਰ ਨੇ ਹੱਥ ਖੜ੍ਹੇ ਕਰਕੇ ਕਹਿਤਾ ਮੈਂ ਪਾਪ ਨਹੀਂ ਕਰ ਸਕਦਾ। ਪਰ ਵੱਡੇ ਵੱਡੇ ਬਾਬੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਲੜਕੀਆਂ ਉਹਨਾਂ ਡਾਕਟਰਾਂ ਦੇ ਰਾਹੀਂ ਮਰਵਾਈਆਂ, ਅੱਜ ਦੁਨੀਆ 'ਤੇ ਸ਼ਰੇਆਮ ਉਹ ਆਪਣੇ ਕੀਰਤਨ ਕਰ ਰਹੇ ਨੇ। ਅਤੇ ਸਾਡੀ ਤੁਹਾਡੇ ਵਰਗੀ ਭੋਲੀ ਸੰਗਤ ਆਪਣੀ ਹੱਡ ਭੰਨਵੀਂ ਮਿਹਨਤ ਉਹਨਾਂ ਕਸਾਈਆਂ ਦੇ ਅੱਗੇ ਜਾ ਕੇ ਚੜਾ ਰਹੀ ਹੈ। ਫਿਰ ਵੀ ਸਮਝਣ ਨੂੰ ਤਿਆਰ ਕੋਈ ਨਹੀਂ, ਫਿਰ ਵੀ ਕੋਈ ਮੰਨਣ ਨੂੰ ਤਿਆਰ ਨਹੀਂ ਵੀ ਕਿੱਦਾਂ ਕਿੱਦਾਂ ਸਾਡੇ ਸਮਾਜ ਵਿੱਚ ਅਪਰਾਧ ਹੋ ਰਹੇ ਨੇ। ਅਸੀਂ ਸਾਇੰਸ ਵਿਗਿਆਨ ਦੀਆਂ ਕਾਢਾਂ ਦੀ ਦੁਰਵਰਤੋਂ ਕੀਤੀ ਹੈ, ਦੁਰਉਪਯੋਗ ਕੀਤਾ ਹੈ, ਅਸੀਂ ਉਹਦਾ ਲਾਭ ਫਾਇਦਾ ਲੈਣ ਲਈ ਨਹੀਂ ਵਰਤੋਂ ਵਿੱਚ ਉਹਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰੂ ਜੀ ਨੇ ਆਖਿਆ ਜੋ ਧਰਮ ਜੋ ਨਿਯਮ ਪਰਮਾਤਮਾ ਦੇ ਨੇ, ਜੋ ਕਾਇਦਾ ਕਾਨੂੰਨ ਨੇ, ਉਹਨਾਂ ਕਾਇਦਾ ਕਾਨੂੰਨਾਂ ਵਿੱਚ ਤੁਰਨ ਦੀ ਆਦਤ ਪਾ। ਤੂੰ ਰੋਜ਼ ਗੁਰੂ ਅੱਗੇ ਅਰਦਾਸ ਕਰਕੇ ਤੁਰਨ ਦੀ ਆਦਤ ਪਾ। ਮਾਲਕ ਨੂੰ ਕੀ ਪਾਉਂਦਾ ਹੈ ਉਹੋ ਜਿਹਾ ਸੁਭਾਅ ਆਪਣਾ ਬਣਾ, ਉਹੋ ਜਿਹੀ ਆਦਤਾਂ, ਕਿੱਡਾ ਖੋਣਾ ਖੂਬਸੂਰਤ ਜੀਵਨ ਬਣ ਜਾਏਗਾ, ਕਿੱਡੀ ਸੋਹਣੀ ਵਿਚਾਰ ਜ਼ਿੰਦਗੀ ਦੀ ਬਣ ਜਾਏਗੀ, ਕਿੰਨਾ ਘਰ ਸਵਰਗ ਬਣ ਜਾਏਗਾ। ਜੇ ਹਰ ਇੱਕ ਮਨੁੱਖ ਨੂੰ ਆਪਣੀ ਗਲਤੀ ਦਾ ਅਹਿਸਾਸ ਕਹਿਣਾ ਆ ਜਾਏ, ਸ਼ੁਰੂ ਆ ਜਾਏ। ਅਸੀਂ ਜਦੋਂ ਵੇਖਦੇ ਹਾਂ ਸਾਡੇ ਤੋਂ ਕਈ ਗੱਲਾਂ 'ਚ ਗੋਰੇ ਐਡਵਾਂਸ ਨੇ, ਅਸੀਂ ਤਾਂ ਕਿਸੇ ਰੇਲਵੇ ਤੁਸੀਂ ਚਲੇ ਜਾਓ ਰੇਲਵੇ ਸਟੇਸ਼ਨ, ਅਸੀਂ ਟਿਕਟ ਹੀ ਲੈਣੀ ਹੋਵੇ ਨਾ, ਮੈਟਰੋ 'ਤੇ ਸਫ਼ਰ ਕਰਨਾ ਹੋਵੇ ਜਿੱਥੇ ਚੈਕਿੰਗ ਹੁੰਦੀ ਹੈ, ਉੱਥੇ ਅਸੀਂ ਦਬਦਬ ਦੂਜੇ ਦੀ ਲਾਈਨ 'ਚ ਘੁਸਰਨ ਦੀ ਕੋਸ਼ਿਸ਼ ਕਰਦੇ ਹਾਂ। ਮਿੰਟ 5 ਪੈਣੇ ਨੇ, ਜਿਹੜਾ ਬੰਦਾ ਮੇਰੇ ਤੋਂ ਅੱਧਾ ਘੰਟਾ ਪਹਿਲਾਂ ਆਇਆ ਸਰ ਜੀ ਉਹਦਾ ਬੰਦਾ, ਤੁਸੀਂ ਅੱਗੇ ਲੰਘ ਜਾਓ ਜੀ, ਮੈਂ ਆਪਣੀ ਲਾਈਨ ਚਾਹਾਂਗਾ। ਪਰ ਮੈਂ ਕਹਿੰਦਾ ਦਬਦਬ, ਕਈ ਇੱਦਾਂ ਵੀ ਕਰਦੇ ਇੱਕ ਜਣੇ ਨੂੰ ਖਿਲਾਰ ਜਾਂਦੇ ਨੇ, ਦੂਜਾ ਕਹਿੰਦਾ ਤੂੰ ਦਬਦਬ ਮੇਰੀ ਜਗ੍ਹਾ ਰੱਖੀ ਇੱਥੇ। ਬਾਹਰਲੀਆਂ ਕੰਟਰੀਆਂ 'ਚ ਜੇ ਇੱਕ ਕੋਈ ਵਿਅਕਤੀ ਕਿਸਮਤ ਆਣ ਕੇ ਗਾਹ ਕਿਸੇ ਦੁਕਾਨ ਤੋਂ ਸਮਾਨ ਲੈ ਰਿਹਾ ਨਾ, ਉਹਨਾਂ ਗੈਪ ਪਾ ਕੇ ਖਿਲਾਉਣਾ ਹੈ, ਤੁਸੀਂ ਪਹਿਲਾਂ ਲਓ। ਇੱਥੇ ਆਣ ਕੇ ਲੱਗਦਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਉਹਨਾਂ ਕੰਟਰੀਆਂ 'ਚ ਪੈਦਾ ਹੁੰਦੇ ਨਾ, ਤੁਹਾਨੂੰ ਬਹੁਤ ਘੱਟ ਸਮਾਂ ਲੱਗਣਾ ਸੀ ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਵਿੱਚ, ਸਾਨੂੰ ਜ਼ਿਆਦਾ ਸਮਾਂ ਲੱਗਾ। ਕਿਉਂਕਿ ਅਸੀਂ ਤੱਕਾ ਤੋੜੀ ਕਿਤੇ ਵੀ ਚਲੇ ਜਾਓ, ਬੱਸ ਵਿੱਚ ਹੀ ਚੜ੍ਹਨਾ ਹੋਵੇ, ਅਸੀਂ ਪਛਾੜ ਕੇ ਕਿਤੇ ਬੱਸ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇ ਨਾ ਕਦੀ ਬੱਸਾਂ 'ਚ, ਇੱਥੋਂ ਦਾ ਤਾਂ ਮੈਨੂੰ ਪਤਾ ਨਹੀਂ। ਮੈਂ ਤਾਂ ਪੰਜਾਬ ਜਦੋਂ ਵੇਖਦਾ ਨਾ ਬੱਸ ਵਿੱਚ ਕਨੈਕਟਰਾਂ ਨਾਲ, ਮੇਰੀ ਕਈ ਵਾਰੀ ਇਹਨਾਂ ਗੱਲਾਂ ਤੋਂ ਵਿਚਾਰ ਹੁੰਦੀ ਹੈ, ਬੱਸ ਵਿੱਚ ਕਨੈਕਟਰ ਬਜ਼ੁਰਗ ਮਾਤਾ ਨੂੰ ਟੁੱਟ ਟੁੱਟ ਕੇ ਪਵੇਗਾ, ਉਹਨਾਂ ਨੂੰ ਜਿਹੜੇ ਬਜ਼ੁਰਗ ਬਾਪੂ ਉਹਨਾਂ ਨੂੰ ਪਵੇਗਾ, ਅਤੇ ਮੈਂ ਕਈ ਵਾਰੀ ਮਹਿਸੂਸ ਕਰੂੰਗਾ ਭਲਿਆ ਇਹ ਬਜ਼ੁਰਗ ਬਾਪੂ ਹੈ, ਇਹ ਬਾਪੂ ਤੇਰੀ ਬੱਸ ਵਿੱਚ ਨਾ ਬਵੇ, ਤੇਰੀ ਬੱਸ ਨਹੀਂ ਚੱਲੇਗੀ, ਬੱਸ ਨਹੀਂ ਚੱਲੇਗੀ, ਤੇਰੀ ਟਰਾਂਸਪੋਰਟ ਨਹੀਂ ਚੱਲੇਗੀ, ਤੇਰੇ ਡਰਾਈਵਰ ਨੂੰ ਤਨਖਾਹ ਕਿੱਥੋਂ ਮਿਲੇਗੀ, ਤੇਰੀ ਤਨਖਾਹ ਕਿੱਥੋਂ ਆਏਗੀ, ਇਹ ਤੁਹਾਡੇ ਲਈ ਪਰਮੇਸ਼ਰ ਨੇ, ਇਹ ਤੁਹਾਡੀਆਂ ਬੱਸਾਂ 'ਚ ਚੜ੍ਹਦੇ ਨੇ, ਤੁਹਾਨੂੰ ਕਿਰਾਇਆ ਮਿਲਦਾ ਹੈ, ਡੀਜ਼ਲ ਆਉਂਦਾ ਹੈ, ਬੱਸਾਂ ਚੱਲਦੀਆਂ ਨੇ, ਤੁਹਾਡੇ ਵੱਡੇ ਵੱਡੇ ਮਾਲਕਾਂ ਦੀਆਂ ਟਰਾਂਸਪੋਰਟਾਂ 'ਤੇ ਵੱਡੇ ਵੱਡੇ ਬੰਗਲੇ 'ਤੇ ਆਲੀਸ਼ਾਨ ਮਹਿਲ ਉਸਾਰ ਰਹੇ ਹੋ, ਤੁਸੀਂ ਇਹਨਾਂ ਨਾਲ ਕਰੂ ਮਾੜਾ ਅਤੇ ਦੁਰਵਿਹਾਰ ਕਰਦੇ ਹੋ, ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਨਹੀਂ ਆਇਆ। ਕਿਸੇ ਬੈਂਕ ਵਿੱਚ ਚਲੇ ਜਾਓ, ਕਿਸੇ ਸਰਕਾਰੀ ਅਦਾਰੇ ਚਲੇ ਜਾਓ, ਟੁੱਟ ਟੁੱਟ ਕੇ ਪੈਣਗੇ, ਖਿੱਝ ਖਿੱਝ ਕੇ ਮਨੁੱਖ ਪੈ ਰਿਹਾ, ਜਿਵੇਂ ਨਾ ਇੰਝ ਲੱਗਦਾ ਕਿ ਸਾਰਾ ਕ੍ਰੋਧ ਅੱਜ ਇਹਦੇ 'ਤੇ ਝਾੜ ਦੇਣਾ ਮੈਂ ਸਾਰਾ ਕੁਝ ਆ ਇਹਨੂੰ। ਅਸੀਂ ਧਰਮ ਨਹੀਂ, ਅਸੀਂ ਸੋਚਿਆ ਧਰਮ ਕੀ ਹੈ, ਪਾਠ ਕਰ ਲਓ, ਸਵੇਰੇ ਉੱਠ ਕੇ ਦੁਕਾਨ 'ਤੇ ਜਾ ਕੇ ਫੋਟੋ ਰੱਖ ਕੇ ਅਗਰਬੱਤੀ ਦਿਖਾ ਦਿਓ, ਧੂਫ ਦਿਖਾ ਦਿਓ, ਕੁਝ ਸਮਾਂ ਪਾਠ ਕਰ ਲਓ, ਫਿਰ ਆਏ ਗਏ ਵਿਅਕਤੀ ਨਾਲ ਦੁਰਵਿਹਾਰ ਕਰੋ, ਮਿੱਠੀ ਭਾਸ਼ਾ ਨਾ ਰੱਖੋ, ਮਿੱਠਾ ਸੁਭਾਅ ਨਾ ਰੱਖੋ। ਅਸੀਂ ਸੋਚਦੇ ਹਾਂ ਕੁਝ ਸਮਾਂ ਧਰਮ ਦੀ ਵਿਚਾਰ ਕਰਨੀ, ਪਾਠ ਪੂਜਾ ਕਰਨਾ, ਇਹੋ ਧਰਮ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ, ਹਰ ਵਕਤ ਸੱਤ ਦਾ ਸੰਗ ਕਰਨਾ ਹੈ, ਹਰ ਵਕਤ ਗੁਰ ਮੇਰਾ ਸੰਗ ਸਦਾ ਹੈ ਨਾਲੇ, ਹਰ ਵਕਤ ਗੁਰੂ ਦੀ ਵਿਚਾਰ ਨੂੰ ਨਾਲ ਰੱਖ ਕੇ ਤੁਰਨਾ ਹੈ। ਤੂੰ ਕਿਤੇ ਵੀ ਜਾਵੇਂ ਗੁਰੂ ਦੀ ਵਿਚਾਰ ਨੂੰ ਨਾਲ ਲੈ ਕੇ ਤੁਰ, ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਤੁਰ, ਤੇਰੀ ਜ਼ਿੰਦਗੀ ਖੂਬਸੂਰਤ ਹੋ ਜਾਏਗੀ, ਤੇਰਾ ਜੀਵਨ ਸੋਹਣਾ ਬਣ ਜਾਏਗਾ, ਤੇਰੇ ਅੰਦਰੋਂ ਕਰੂਪ ਪੁਣਾ ਨਿਕਲ ਜਾਏਗਾ, ਤੇਰਾ ਔਗਣਿਆਰਾ ਜੀਵਨ ਕੱਟਿਆ ਜਾਏਗਾ, ਤੇਰੇ ਅੰਦਰ ਗੁਣ ਭਰ ਜਾਣਗੇ, ਤੇਰਾ ਜੀਵਨ ਸੋਹਣਾ ਬਣ ਜਾਏਗਾ। ਅਤੇ ਫਿਰ ਜੀਵਨ ਵੱਲ ਵੇਖ ਕੇ ਬਹੁਤੀ ਵਾਰੀ ਜਦੋਂ ਅਸੀਂ ਇੰਝ ਵੇਖਦੇ ਹਾਂ ਨਾ, ਪੁਰਾਣੇ ਸਮੇਂ ਅਤੇ ਅੱਜ ਦੇ ਸਮੇਂ 'ਚ ਇੱਕ ਅੰਤਰ ਹੈ, ਅੱਜ ਕਿੰਨਾ ਕੁਝ ਪ੍ਰਚਾਰ ਦਾ ਮਾਧਿਅਮ ਹੈ, ਕਿੰਨਾ ਕਿੰਨਾ ਜ਼ੋਰ ਲੱਗ ਰਿਹਾ ਹੈ, ਕਿੰਨੇ ਕਿੰਨੇ ਤਰੀਕੇ ਅਪਣਾਏ ਜਾ ਰਹੇ ਨੇ, ਫਿਰ ਵੀ ਉਹ ਗੱਲ ਕਿਉਂ ਨਹੀਂ ਬਣ ਰਹੀ? ਕਿਉਂਕਿ ਜਿਹੜੀ ਵਿੱਚੋਂ ਕੁਆਲਿਟੀ ਸੀ ਜਾਂ ਜੋ ਸਿਧਾਂਤ ਸੀ ਉਹ ਅਸੀਂ ਆਪਣੇ ਘਰਾਂ 'ਚੋਂ ਅਲੋਪ ਕਰਨਾ ਸ਼ੁਰੂ ਕਰਤਾ। ਮੰਨ ਲਓ ਦਾਦਾ ਜੀ 20 ਸਾਲ ਤੋਂ ਪਾਠ ਕਰਦੇ ਨੇ, ਦਾਦੀ ਜੀ 30 ਸਾਲ ਤੋਂ ਗੁਰਦੁਆਰੇ ਜਾਂਦੀ ਹੈ, ਪਿਤਾ ਜੀ 15 ਸਾਲ ਤੋਂ ਗੁਰਦੁਆਰੇ ਜਾਂਦੇ ਨੇ, ਉਹ ਬੱਚਿਆਂ ਨੂੰ ਕਹਿੰਦੇ ਪੁੱਤਰ ਤੁਸੀਂ ਵੀ ਪਾਠ ਕਰਿਆ ਕਰੋ। ਉਹ ਪੁੱਛਦੇ ਕਿਉਂ? ਤੁਹਾਡੇ ਪਰਮਾਤਮਾ ਜੀ ਕੰਮ ਕਰਨਗੇ, ਤੁਹਾਡੇ ਪਰਮਾਤਮਾ ਜੀ ਮਦਦ ਕਰਨਗੇ, ਤੁਹਾਡਾ ਜੀਵਨ ਸੋਹਣਾ ਬਣ ਜਾਏਗਾ, ਮਾਂ ਨੂੰ ਬੱਚੇ ਵੇਖ ਰਹੇ ਨੇ। ਸਾਡੇ ਮੰਮੀ ਡੈਡੀ ਤਾਂ ਪੰਡਿਤ ਕੋਲੋਂ ਹੱਥ ਵਿਖਾਉਣ ਜਾਂਦੇ ਨੇ, ਇਹ ਕਹਿੰਦੇ ਤੁਸੀਂ ਪਾਠ ਕਰਿਆ ਕਰੋ ਤੁਹਾਡੇ ਪਰਮਾਤਮਾ ਜੀ ਕੰਮ ਕਰ ਦੇਣਗੇ। ਇਹ ਤਾਂ ਫਲਾਣੇ ਬਾਬਾ ਜੀ ਕੋਲੋਂ ਪੁੱਛਣਾ ਪਵਾ ਕੇ ਆਉਂਦੇ ਨੇ, ਇਹ ਤਾਂ ਕਾਲੇ ਇਲਮ ਵਾਲੇ ਕੋਲ ਜਾਂਦੇ ਨੇ, ਇਹਨਾਂ 'ਤੇ ਕਾਲੇ ਨਗ ਵਾਲੀ ਮੁੰਦਰੀ ਹੱਥ ਵਿੱਚ ਪਾਈ ਹੋਈ ਹੈ, ਹਰੇ ਰੰਗ ਵਾਲੀ ਮੁੰਦਰੀ ਆਪਣੇ ਹੱਥ ਵਿੱਚ ਪਾਈ ਹੋਈ ਹੈ, ਇਹ ਤਾਂ ਕਹਿੰਦੇ ਨਜ਼ਰ ਨਾ ਲੱਗ ਜਾਏ, ਇਸ ਕਰਕੇ ਇਹਨਾਂ ਨੇ ਉਹ ਨਜ਼ਰ ਕਵਚ ਲਿਆ ਕੇ ਆਪਣੇ ਘਰ ਵਿੱਚ ਰੱਖਿਆ ਹੋਇਆ, ਔਡਰ ਕੀਤਾ ਹੋਇਆ। ਬੱਚਿਆਂ 'ਤੇ ਅਸਰ ਪੈ ਰਿਹਾ। ਉਹ ਬੱਚੇ ਕਹਿੰਦੇ ਜੇ ਇਹਨਾਂ ਚੀਜ਼ਾਂ ਨਾਲ ਹੋਣਾ ਹੈ, ਤੁਸੀਂ ਕਹਿੰਦੇ ਸਾਡੇ ਕੰਮ ਪਰਮਾਤਮਾ ਸਵਾਰ ਦੇਵੇਗਾ, ਤੁਹਾਡੇ 'ਤੇ ਸਵਾਰੇ ਕੋਈ ਨਹੀਂ, ਤੁਸੀਂ ਤਾਂ ਪਰਮਾਤਮਾ ਨੂੰ ਛੱਡ ਕੇ ਦੂਜਿਆਂ ਦਾ ਆਸਰਾ ਤੱਕਦੇ ਪਏ ਹੋ, ਤੁਸੀਂ ਤਾਂ ਦੂਜਿਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਬੈਠੇ ਹੋ। ਇਹਦਾ ਅਰਥ ਕੀ ਹੋਇਆ ਕਿ ਜਿਹੜੀ ਗੱਲ ਸਤਿਗੁਰੂ ਪਾਤਸ਼ਾਹ ਦੀ ਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਰਹੀ ਸੀ, ਉਹ ਤਰੀਕਾ ਅਸੀਂ ਆਪਣੇ ਜੀਵਨ 'ਚੋਂ ਗਵਾ ਬੈਠ ਗਏ। ਅਸੀਂ ਸੋਚਿਆ ਧਰਮ ਥੋੜ੍ਹਾ ਜਿਹਾ ਹੈ, ਸਵੇਰੇ ਪਾਠ ਕਰ ਲਓ, ਸ਼ਾਮੀ ਪਾਠ ਕਰ ਲਓ, ਸਵੇਰੇ ਗੁਰਦੁਆਰੇ ਚਲ ਜਾਓ, ਸ਼ਾਮੀ ਗੁਰਦੁਆਰੇ ਚਲ ਜਾਓ। ਨਹੀਂ, ਗੁਰਦੁਆਰੇ ਮੈਂ ਸਤਿਗੁਰ ਦੀ ਬਾਣੀ ਦੇ ਗਿਆਨ ਦਾ ਅਧਿਐਨ ਕਰਨਾ ਸੀ, ਉਸ ਗਿਆਨ ਨੂੰ ਮੁੜ ਕੇ ਆਪਣੀ ਜ਼ਿੰਦਗੀ 'ਚ ਲੈ ਕੇ ਘਰ ਉਹਦੀ ਵਰਤੋਂ ਕਰਨੀ ਸੀ, ਆਫਿਸ ਵਿੱਚ ਵਰਤੋਂ ਕਰਨੀ ਸੀ, ਸਕੂਲ ਵਿੱਚ ਵਰਤੋਂ ਕਰਨੀ ਸੀ, ਜਿੱਥੇ ਜਿੱਥੇ ਮੈਂ ਦੁਨੀਆ 'ਤੇ ਜਾਣਾ ਸੀ ਉਸ ਸੁਭਾਅ ਦੀ, ਉਸ ਗੁਰੂ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਵਰਤ ਕੇ ਵੇਖਣਾ ਸੀ। ਰੱਖ ਲੈ ਵੋ ਹਮ 'ਤੇ ਬਿਗੜੀ, ਸੀਲ ਧਰਮ ਜਪ ਭਗਤ ਨਾ ਕੀਨੀ, ਮੈਂ ਤੇਰੀ ਭਗਤੀ ਨਹੀਂ ਕੀਤੀ, ਮੈਂ ਤੇਰਾ ਸਿਮਰਨ ਨਹੀਂ ਕੀਤਾ, ਮੈਂ ਤੇਰੇ ਗੁਣਾਂ ਨੂੰ ਯਾਦ ਨਹੀਂ ਕੀਤਾ। ਹੁਣ ਸਿਮਰਨ ਕੀ ਹੈ? ਮੈਨੂੰ ਸਮਝ ਆ ਗਈ ਹੈ, ਪਰਾਇਆ ਧਨ ਨਹੀਂ ਲਿਆਉਣਾ, ਪਰਾਇਆ ਰੂਪ ਨਹੀਂ ਤੱਕਣਾ, ਈਰਖਾ ਨਹੀਂ ਕਰਨੀ, ਦੁਵੈਖ ਭਾਵਨਾ ਨਹੀਂ ਕਰਨੀ, ਦੁਬਧਾ ਜੀਵਨ 'ਚ ਨਹੀਂ ਰੱਖਣੀ। ਜਦੋਂ ਮੇਰੇ ਮਨ 'ਚ ਕਿਸੇ ਪ੍ਰਤੀ ਈਰਖਾ ਆ ਜਾਏ, ਜਦੋਂ ਮੇਰੇ ਮਨ ਵਿੱਚ ਕਿਸੇ ਪ੍ਰਤੀ ਜੈਲਸੀ ਆ ਜਾਏ, ਉਸ ਵੇਲੇ ਗੁਰੂ ਦਾ ਸ਼ਬਦ ਮੇਰੇ ਜਿਹਨ ਦੇ ਵਿੱਚ ਵੱਸ ਜਾਏ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਇਹਦਾ ਅਰਥ ਗੁਰੂ ਦੀ ਵਿਚਾਰ ਨੇ ਮੇਰੀ ਜ਼ਿੰਦਗੀ ਤਬਦੀਲ ਕਰਕੇ ਰੱਖ ਦਿੱਤੀ, ਗੁਰੂ ਦੇ ਸਿਧਾਂਤ ਨੇ ਮੇਰੇ ਜੀਵਨ ਨੂੰ ਇੱਕਦਮ ਬਦਲ ਕੇ ਰੱਖ ਦਿੱਤਾ। ਇਹ ਹੈ ਸਿਮਰਨ, ਭਾਵ ਚੰਗੀਆਂ ਆਦਤਾਂ ਜੀਵਨ 'ਚ ਲਿਆਉਣੀਆਂ ਉਹਦਾ ਸਿਮਰਨ ਹੈ, ਚੰਗੇ ਸੁਭਾਅ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ, ਪਰਮਾਤਮਾ ਦੇ ਗੁਣਾਂ ਨੂੰ ਜੀਵਨ 'ਚ ਲੈ ਕੇ ਆਉਣਾ ਉਸਦਾ ਸਿਮਰਨ ਹੈ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਭਾਵ ਪਰਮਾਤਮਾ ਦੇ ਦੱਸੇ ਹੋਏ ਗੁਣਾਂ ਨੂੰ ਆਪਣੇ ਜੀਵਨ 'ਚ ਵਸਾਉਣ ਨਾਲ ਮੈਂ ਹੰਕਾਰ ਦੇ ਵਿੱਚ, ਜੂਨਾਂ ਦੇ ਵਿੱਚ, ਮਾੜੀਆਂ ਆਦਤਾਂ ਦੇ ਵਿੱਚ ਵਾਰ ਵਾਰ ਨਹੀਂ ਆਵਾਂਗਾ, ਜੇ ਮੈਨੂੰ ਉਹਦਾ ਸਿਮਰਨ ਕਰਨ ਦੀ ਆਦਤ ਪੈ ਗਈ ਤਾਂ। ਪਰ ਅਸੀਂ ਗੁਣਾਂ ਦਾ ਸਿਮਰਨ ਨਹੀਂ ਕਰਦੇ, ਗੁਣਾਂ ਨੂੰ ਧਿਆਉਣ ਦੀ ਗੱਲ ਨਹੀਂ ਕਰਦੇ ਵੀ ਕਿਹੜੇ ਕਿਹੜੇ ਗੁਣ ਆਪਣੇ ਜੀਵਨ ਦੇ ਵਿੱਚ, ਜਿੱਦਣ ਗੁਣ ਜੀਵਨ 'ਚ ਆਉਣੇ ਸ਼ੁਰੂ ਹੋ ਗਏ ਉਦਣ ਭਗਤੀ ਕਰਨ ਦਾ ਤਰੀਕਾ ਆ ਜਾਏਗਾ, ਉਦੋਂ ਉਸ ਮਾਲਕ ਨੂੰ ਯਾਦ ਕਰਨ ਦੀ ਯੁਗਤੀ ਅਸੀਂ ਆਪਣੇ ਆਪ ਸਿੱਖ ਪਾਵਾਂਗੇ, ਸਮਝ ਆ ਜਾਏਗੀ ਕਿਵੇਂ ਉਸ ਮਾਲਕ ਨੂੰ ਯਾਦ ਕਰਨਾ। ਬੜੇ ਪਿਆਰੇ ਵਿਚਾਰ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਵਿੱਚੋਂ ਪ੍ਰਾਪਤ ਹੁੰਦੇ ਹਨ। ਭਾਈ ਗੁਰਦਾਸ ਜੀ ਲਿਖਦੇ ਹਨ, ਕਹਿੰਦੇ ਜਦੋਂ ਧਰਮ ਦੇ ਸੰਸਕਾਰ, ਧਰਮ ਦੀ ਵਿਚਾਰ ਆਪਣੇ ਜੀਵਨ ਦਾ ਆਧਾਰ ਬਣ ਗਏ, ਜੀਵਨ ਤਬਦੀਲ ਹੋ ਜਾਏਗਾ। ਭਾਈ ਗੁਰਦਾਸ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਬਹੁਤ ਪਿਆਰੀਆਂ। ਕਹਿੰਦੇ ਪੇਪਰ ਹੈ ਨਾ, ਪੇਪਰ ਕਾਗਜ਼, ਤੁਸੀਂ ਪਾਣੀ ਦੀਆਂ 2-4 ਬੂੰਦਾਂ ਪਾ ਦਿਓ ਅਤੇ ਜਿੱਥੇ ਜਿੱਥੇ ਪਾਣੀ ਦੀਆਂ ਬੂੰਦਾਂ ਪੈਣਗੀਆਂ ਪੇਪਰ ਗਲ ਜਾਏਗਾ, ਪਰ ਉਸੇ ਪੇਪਰ ਨੂੰ ਪਾਣੀ 'ਚ ਡੁਬੋਣ ਤੋਂ ਪਹਿਲਾਂ ਤੁਸੀਂ ਘਿਓ ਦੇ ਨਾਲ ਠੰਡਾ ਕਰ ਦਿਓ, ਘਿਓ ਦੇ ਨਾਲ ਠੰਡਾ ਕਰਕੇ ਉਹਦੇ 'ਤੇ ਹੁਣ ਪਾਣੀ ਪਾਓ, ਕਾਗਜ਼ ਗਲੇਗਾ ਨਹੀਂ। ਕਿਉਂ? ਘਿਓ ਨੇ ਉਹਨੂੰ ਠੰਡਾ ਕਰ ਦਿੱਤਾ ਹੈ, ਉਹਦੇ ਤੋਂ ਪਾਣੀ ਹੁਣ ਤਿਲਕੇਗਾ। ਉਦਾਹਰਨ ਕੀ ਜੀ ਹੈ? ਦੂਜੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਕਹਿੰਦੇ ਰੂੰ ਕੋਟਨ ਹੈ ਤਾਂ ਮਾਮੂਲੀ ਚੀਜ਼, ਜਦੋਂ ਕਿਤੇ ਕਪਾਹ ਮੰਡੀ ਨੂੰ ਅੱਗ ਲੱਗ ਜਾਏ, ਕਿੰਨੇ ਕਿੰਨੇ ਮਣ, ਕੁਇੰਟਲਾਂ ਦੇ ਕੁਇੰਟਲ, ਟਨਾਂ ਦਾ ਟਨ ਰੂੰ ਅੱਗ ਦੀ ਚਿੰਗਿਆੜੀ ਨਾਲ ਸੜ ਕੇ ਸੁਆਹ ਹੋ ਜਾਂਦਾ। ਪਰ ਉਸੇ ਰੂੰ ਦੀ ਨਿੱਕੀ ਜਿਹੀ ਵੱਟੀ ਦੀਵੇ ਦੇ ਵਿੱਚ ਪਾ ਦਿਉ, ਤੁਸੀਂ ਨਾਲ ਤੇਲ ਪਾ ਦਿਉ, ਸਾਰੀ ਰਾਤ ਰੋਸ਼ਨੀ ਕਰਦੀ ਹੈ। ਲੋਹੇ ਦਾ ਨਿੱਕਾ ਜਿਹਾ ਇੱਕ ਕਾਬਲਾ ਕਿੱਲ ਨਟ, ਨਿੱਕੀ ਜਿਹੀ ਪੱਤੀ ਤੁਸੀਂ ਪਾਣੀ ਦੀ ਬਾਲਟੀ ਵਿੱਚ ਸੁੱਟੋ, ਸੁੱਟਦਿਆਂ ਸਾਰ ਬਾਲਟੀ ਦੇ ਥੱਲੇ ਨਾ ਜਾ ਲੱਗਦੀ ਹੈ। ਪਰ ਤੁਸੀਂ ਨਿੱਕੇ ਜਿਹੇ ਨਟ ਨੂੰ, ਕਿੱਲ ਨੂੰ, ਕਿਸੇ ਪੱਤੀ ਨੂੰ ਲੱਕੜ ਵਿੱਚ ਗੱਡ ਦਿਓ ਅਤੇ ਲੱਕੜ ਨੂੰ ਸੁੱਟ ਦਿਓ ਤੁਸੀਂ ਪਾਣੀ 'ਚ, ਜਿੱਥੇ ਲੱਕੜ ਆਪ ਤਰਦੀ ਹੈ ਉੱਥੇ ਉਸ ਪੱਤੀ ਅਤੇ ਕਿੱਲ ਨੂੰ ਵੀ ਤਾਰਦੀ ਹੈ। ਤਿੰਨ ਉਦਾਹਰਣਾਂ ਦਿੱਤੀਆਂ ਬੜੀਆਂ ਪਿਆਰੀਆਂ। ਜੈਸੇ ਕਿਰਤਾਸ, ਕਿਰਤਾਸ ਕਹਿੰਦੇ ਕਾਗਜ਼ ਨੂੰ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ, ਜਿਵੇਂ ਕਾਗਜ਼ ਦਾ ਟੁਕੜਾ ਜਲ ਦੀ ਇੱਕ ਬੂੰਦ ਨਾਲ ਗਲ ਜਾਂਦਾ ਹੈ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ, ਘ੍ਰਿਤ ਸੰਬੰਧ, ਘ੍ਰਿਤ ਸੰਬੰਧ ਜਲ ਮੱਧ ਸਾਵਧਾਨ ਹੈ। ਘਿਓ ਦੇ ਨਾਲ ਉਸ ਕਾਗਜ਼ ਦਾ ਜੁੜਨਾ ਪਾਣੀ ਵਿੱਚ ਅਡੋਲ ਹੈ। ਕਾਗਜ਼ ਕੌਣ ਹੈ? ਮੈਂ, ਆਪਾਂ। ਪਾਣੀ ਦੀਆਂ ਬੂੰਦਾਂ ਕੀ ਨੇ? ਵਕਾਰ, ਬੁਰੀਆਂ ਆਦਤਾਂ ਜਿਹੜੀਆਂ ਸਾਨੂੰ ਡੋਬਦੀਆਂ ਨੇ ਅਤੇ ਗਾਲ ਦਿੰਦੀਆਂ ਨੇ। ਘਿਓ ਕੀ ਹੈ? ਗੁਰੂ ਦੀ ਵਿਚਾਰ, ਗੁਰੂ ਦਾ ਸਿਧਾਂਤ, ਗੁਰੂ ਦੀ ਬਾਣੀ, ਗੁਰੂ ਦੀ ਮਰਿਆਦਾ, ਧਰਮ, ਨਿਯਮ, ਇਹ ਘਿਓ ਹੈ। ਜਦੋਂ ਮੇਰਾ ਮਨ ਰੂਪੀ ਪੇਪਰ, ਮਨ ਰੂਪੀ ਕਾਗਜ਼ ਗੁਰੂ ਦੇ ਗਿਆਨ ਨਾਲ ਲੱਗਦਾ ਹੈ ਅਤੇ ਠੰਡਾ ਹੋ ਜਾਂਦਾ ਹੈ, ਫਿਰ ਪਾਣੀ ਦੀਆਂ ਬੂੰਦਾਂ 'ਤੇ ਕੀ, ਸਮੁੰਦਰ ਵੀ ਮੈਨੂੰ ਗਾਲ ਨਹੀਂ ਸਕਦਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੂ, ਡੁੱਬਦੇ ਪੱਥਰ ਤਾਰੇ, ਜੀਆੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪ੍ਰਣਤ, ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ। ਪੇਪਰ ਮੈਂ ਹਾਂ, ਬੁਰੀਆਂ ਆਦਤਾਂ ਪਾਣੀ ਨੇ, ਘਿਓ ਗੁਰੂ ਦੀ ਵਿਚਾਰ ਹੈ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ, ਕ੍ਰਿਤ ਸੰਬੰਧ ਜਲ ਮੱਧ ਸਾਵਧਾਨ ਹੈ। ਜੈਸੇ ਕੋਟ ਭਾਰ ਤੂਲ ਤਨਕ ਚਿੰਗ ਜਰੈ, ਜਿਵੇਂ ਕਰੋੜਾਂ ਮਣ ਕੋਟਨ ਰੂੰ ਮਾੜੀ ਜਿਹੀ ਅੱਗ ਦੀ ਚਿੰਗਿਆੜੀ ਨਾਲ ਸੜ ਕੇ ਸਵਾਹ ਹੋ ਜਾਂਦਾ ਹੈ। ਪਰ ਉਸੇ ਰੂੰ ਦੀ ਨਿੱਕੀ ਜਿਹੀ ਵੱਟੀ, ਕੋਟਨ ਦੀ ਵੱਟੀ ਬਣਾ ਕੇ ਤੁਸੀਂ ਦੀਵੇ 'ਤੇ ਪਾ ਦਿਓ, ਨਾਲ ਤੇਲ ਪਾ ਦਿਓ, ਸਾਰੀ ਰਾਤ ਜਦੋਂ ਤੱਕ ਤੇਲ ਰਹੇਗਾ ਰੋਸ਼ਨੀ ਕਰੇਗੀ ਉਹ ਰੂੰ ਦੀ ਵੱਟੀ। ਉਹ ਰੂੰ ਦੀ ਵੱਟੀ ਕੌਣ ਹੈ? ਮੈਂ। ਤੇਲ ਕੀ ਹੈ? ਗੁਰੂ ਦੀ ਵਿਚਾਰ, ਗੁਰੂ ਦਾ ਸਿਧਾਂਤ। ਅੱਗ ਕੀ ਹੈ? ਵਕਾਰ, ਬੁਰੀਆਂ ਆਦਤਾਂ। ਜਦੋਂ ਮੈਂ ਤੇਲ ਦਾ ਸੰਗ ਨਹੀਂ ਕਰਦਾ ਤਾਂ ਵਕਾਰ ਮੈਨੂੰ ਸਾੜ ਕੇ ਸਵਾਹ ਕਰ ਦਿੰਦੇ ਨੇ, ਮੈਨੂੰ ਕੋਲਾ ਕਰ ਦਿੰਦੇ ਨੇ, ਮੈਨੂੰ ਬਰਬਾਦ ਕਰ ਦਿੰਦੇ ਨੇ। ਪਰ ਜਦੋਂ ਮੈਂ ਗੁਰੂ ਦੇ ਗਿਆਨ ਦੇ ਤੇਲ ਦਾ ਸੰਗ ਕਰ ਲੈਂਦਾ, ਕਮਾਲ ਦੀ ਗੱਲ, ਅੱਗ ਤਾਂ ਹੁਣ ਵੀ ਲੱਗੀ ਹੋਈ ਹੈ, ਹੁਣ ਮੈਂ ਸਾੜਦਾ ਨਹੀਂ ਸਗੋਂ ਰੋਸ਼ਨੀ ਕਰਦਾ ਹਾਂ। ਹੁਣ ਕਿਸੇ ਦੇ ਕੋਈ ਮੈਨੂੰ ਆਪਣੇ ਘਰ 'ਚ ਅੱਗ ਲੱਗ ਜਾਂਦੀ ਹੈ, ਰੋਸ਼ਨੀ ਕਰਨ ਲਈ ਮੈਨੂੰ ਅੱਗ ਲਾਈ ਜਾਂਦੀ ਹੈ ਤਾਂ ਕਿ ਮੈਂ ਕਿਸੇ ਦੇ ਹਨੇਰੇ ਘਰ ਵਿੱਚ ਰੋਸ਼ਨੀ ਕਰ ਸਕਾਂ, ਅਤੇ ਮੇਰੀ ਰੋਸ਼ਨੀ ਦੇ ਬਲਬੂਤੇ 'ਤੇ ਕੋਈ ਆਪਣੇ ਘਰ ਵਿੱਚ ਆਜ਼ਾਦੀ ਦੇ ਨਾਲ ਤੁਰ ਫਿਰ ਸਕੇ। ਕਿੱਡੀਆਂ ਪਿਆਰੀਆਂ ਦਲੀਲਾਂ ਦਿੱਤੀਆਂ ਭਾਈ ਸਾਹਿਬ ਨੇ। ਤੀਸਰੀ ਉਦਾਹਰਨ ਇੱਕ ਲੋਹੇ ਦੀ ਦਿੱਤੀ ਹੈ। ਜੈਸੇ ਲੋਹੋ ਲੋਹਾ ਬੂੜ ਜਾਤ ਸਲਲ ਮੈਂ ਡਾਰਤ ਹੀ, ਸਲਲ ਕਹਿੰਦੇ ਪਾਣੀ ਨੂੰ, ਜਿਵੇਂ ਲੋਹਾ ਸਲਲ ਪਾਣੀ ਵਿੱਚ ਰੱਖਦਿਆਂ ਸਰ ਡੁੱਬ ਜਾਂਦਾ ਹੈ। ਜੈਸੇ ਲੋਹ ਬੂੜ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਸੰਗ ਸਾਗਰ ਨਾ ਮਾਨ ਹੈ। ਨਿੱਕੇ ਜੇ ਕਿੱਲ ਨੂੰ, ਪੱਤੀ ਨੂੰ, ਨਟ ਨੂੰ ਲੱਕੜ 'ਚ ਗੱਡਿਆ, ਲੱਕੜ ਜਹਾਜ਼ ਨਾਲ ਫਿੱਟ ਕੀਤੀ, ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਸੈਰ ਕਰ ਆਈ ਹੈ। ਸਵਾਲ ਕਰਨ ਨੇ ਸਵਾਲ ਕੀਤਾ, ਹੇ ਕਿੱਲ, ਹੇ ਨਟ, ਤੂੰ ਤਾਂ ਥੋੜ੍ਹੇ ਜਿਹੇ ਪਾਣੀ 'ਚ ਡੁੱਬ ਜਾਂਦਾ ਸੈਂ, ਆ ਕਈ ਕਈ ਫੁੱਟ ਪਾਣੀ ਤੈਨੂੰ ਡੁੱਬਦਾ ਨਹੀਂ, ਤੂੰ ਕਈ ਕਈ ਸ਼ਹਿਰਾਂ ਦੀ ਸੈਰ ਕਰ ਆਉਂਦਾ, ਕਿਉਂ ਡੁੱਬਦਾ ਕਿਉਂ ਨਹੀਂ? ਕਹਿੰਦਾ ਲੱਕੜ ਦਾ ਸੰਗ ਜੋ ਕੀਤਾ ਹੈ, ਲੱਕੜਾਪ ਨਹੀਂ ਡੁੱਬਦੀ ਅਤੇ ਮੈਨੂੰ ਵੀ ਨਹੀਂ ਡੁੱਬਣ ਦਿੰਦੀ। ਉਹ ਲੋਹਾ ਕੌਣ ਹੈ? ਮੈਂ। लकड़की है गुरु का ज्ञान। जदों मैं गुरु के ज्ञान नहीं गुरु के ज्ञान नहीं जुड़ता किसी नूं पब डुब जाता, किसी नूं क्लब डुब जाता, किसी नूं माड़ियां जुआ डुब जाता, किसी नूं शराब डुब जाती, किसी नूं अपने मन के चस्के डुब जाते, माड़ियां आदतां डुब जांदियां। पर मैं भागां वाला बन गया, मैं अपने आप नूं गुरु रूपी लकड़ दे नाल जोड़ लिया। हुण गुरु जी आप नहीं डुबदे ते मैनूं भी नहीं डुबण दिंदे। जैसे लोह बूढ़ जात सलल में डारत ही काष्ट प्रसंग संग सागर न मान है, तैसे जमकाल ब्याल सगल संसार ग्रस है। इस तरह वकारां ने सारी दुनिया नूं अपने अधीन कीता होया है, ग्रसिया होया है। बुरियां आदतां ने लोकां नूं अपने अधीन बनाया होया है। तैसे जमकाल ब्याल सगल संसार ग्रस है, पर सतगुरु भेटत ही दासन दास है। मैं वड्डियां भागां वाला, मैनू मेरा काबिल गुरु मिल पिया। जेड़े वकारां दे लोक अधीन ने अज ओ वकार मेरे अधीन ने, काम मेरे तो पुछ के तुरदा है। क्रोध की वरतों मैं वीर रस रूप च करदा, लोभ हैगा है लोभ की वरतों मैं अपनी मर्जी नाल करदा, मोह हैगा है उहदी वरतों मैं अपनी मर्जी नाल करदा है। क्यों? सतगुर ने यह मेरे अधीन कर दते ने, हुण मैं इहनां दे अधीन नहीं। सारे लोग काम के अधीन नहीं होंदे, कदी कदी काम भी मनुख के अधीन होंदा है। इतिहास गवाए सरदार हरि सिंह नलूआ, वड़े वड़े भगवान अखाउण वाले भी काम के अधीन ने। पर वाह मर्द अगमड़े, तू कैसी दात दिती अपने बच्चों नूं, तुसी तां काम नूं अधीन कीता कीता, अपने पुत्रां नूं भी सिखा गए। तुहाडी मर्जी तो बिना काम पर नहीं मार सकेगा, तुहाडी मर्जी तो बिना क्रोध पर नहीं मार सकेगा। इन्हां चीज़ां की वरतों करनी सी मैं, बस तब्दीली लियानी सी जीवन च, मेरे अधीन करते। बड़ा प्यारा बचन गुरु अर्जन साहब महाराज जी का, जोए दूत वकार। असी दूत कहना वास्ते लफ्ज़ वरते हैं, जो मर जाता है दूत लैन आते हैं, बड़े बड़े सिंगा वाले वो खिच के खड़ते हैं बंदे नूं, चल साढ़े नाल तुर। सतगुरु जी कहते इत्थे ही दूत ने, वकार काम दूत, क्रोध दूत, लोभ दूत। जोए दूत मोहे बहुत संतावत, जेड़े दूत मैनू बड़े सताउंदे सी ना, रोज ही बर्बाद करदे सी, ते भयानक भया वो डर गए हुण मेरे कोलों। करें बेनती राख ठाकुर ते हम तेरी शरणया, असी तेरी शरण च आ गए हाँ, सानू बचा होना, असी तेरी गल मन्नांगे, जिदा तू कहेंगा उदा ही असी करांगे। हुण असी तेरे ते हुक्म नहीं करांगे, तू कर दस की करिए। हुण सतगुर ने इन्हां पंजां वकारां नूं सिख दे अधीन कीता है। किहड़ा सिख? जिहड़ा गुरु की सिख्या ते तुरदा है। जे ये तुरना शुरू कर दें, जीवन विगड़ेगा नहीं, जीवन सवर जाएगा, जीवन खूबसूरत हो जाएगा। राख ले वो हम ते बिगरी, सील धर्म जप भगत ना कीनी हौ अभिमान। सतगुरु जी एक तो जीवन विगड़िया होया, दूजी हौमे मनण नूं तैयार नहीं कि जीवन विगाड़ चुका। हौ अभिमान, अपनी हौमे दे कारण टेढ़ पगरी, मैं टेढ़ी विचार नूं लै के टेढ़े रस्ते ते पिया होया, मैनूं गुरु दी विचार चंगी नहीं लगती, सत दा संग नहीं चंगा लगता, टेढ़े रस्ते मैनूं बड़े चंगे लगते ने, टेढ़े रस्ते बड़े खिच पाउंदे ने मैनूं, उधर मेरा चित करदा छेती जाण नूं, टेढ़ पगरी। बाबा कबीर जी कहिंदे ने, अमर जान संचिए काया, बुरियां आदतां कर करके इस काया नूं मैं अमर जान के पाल रहा। काम की वरतों कर रहा, क्रोध की वरतों कर रहा, लोभ की वरतों कर रहा, अमर जान के इस सारिया चीज़ों अमर जान के इन्हों मैं पाल रहा। अमर जान संचिए काया, पर असल विच ते गल होर सी, ए मिथ्या सारा जिहड़ा परिवार है, आसा तृष्णा लोभ मोह बुराइयां आदतां सारिया खत्म होण वालियां सी, पर इन्हों मैं पाल पाल के इस नाशवंत समाज के जिंदगी जूंदियां जूंदियां बुरियां आदतां दे विच अपने जीवन नूं बर्बाद कर लिया, गलतान कर लिया। अमर जान संचिए काया, ਇਹ ਮਿਥਿਆ ਕਾਚੀ ਗਗਰੀ, ਇੱਕ ਦੁਖਾਂਤ ਹੈ ਮੇਰਾ, ਜਿਨੇ ਨਿਵਾਜ ਸਾਜ ਹਮ ਕੀਏ, ਜਿਹਨੇ ਮੈਨੂੰ ਸਾਜਿਆ, ਜਿਹਨੇ ਮੈਨੂੰ ਨਿਵਾਜਿਆ, ਜਿਹਨੇ ਮੈਨੂੰ ਪੈਦਾ ਕੀਤਾ, ਜਿਹਨੇ ਮੈਨੂੰ ਸਭ ਕੁਝ ਦਿੱਤਾ, ਮੇਰਾ ਪਹਿਲਾ ਅਪਰਾਧ ਤਿਸੇ ਵਿਸਾਰ ਮੈਂ ਉਹਨੂੰ ਭੁਲਾ ਦਿੱਤਾ, ਮੈਂ ਪਰਮਾਤਮਾ ਨੂੰ ਜਾਣਦਾ ਹੀ ਨਹੀਂ, ਜਿਹਨੇ ਮੈਨੂੰ ਸਰੀਰ ਦਿੱਤਾ ਹੈ, ਜਿਹਨੇ ਮੈਨੂੰ ਸਰੀਰ ਬਣਾ ਕੇ ਦਿੱਤਾ ਹੈ। ਬੇਨਤੀ ਕਰਾਂ ਭਾਗਾਂ ਵਾਲਿਓ, ਅਸੀਂ ਆਪਣਾ ਘਰ ਨਵਾਂ ਬਣਾਉਂਦੇ ਹਾਂ, ਘਰ ਬਹੁਤ ਵਧੀਆ ਬਣਾਇਆ ਹੋਵੇ ਅਤੇ ਥੋੜ੍ਹੇ ਚਿਰ ਬਾਅਦ ਸਾਡੇ ਬੱਚੇ ਹੱਥ ਵਿੱਚ ਪੈਨ ਲੈ ਕੇ ਅਤੇ ਪੇਂਟ ਦੇ ਉੱਪਰ ਕੁਝ ਲਿਖਣ, ਤਾਂ ਅਸੀਂ ਬੱਚੇ ਨੂੰ ਡਾਂਟਦੇ ਹਾਂ। ਤੁਸੀਂ ਵੇਖਣਾ ਕਦੀ, ਕਿਉਂਕਿ ਪੇਂਟ ਮਹਿੰਗਾ ਕੀਤਾ ਹੈ। ਬੱਚਿਆਂ, ਬੱਚਾ ਹੈ ਨਾ, ਬੱਚਾ ਤਾਂ ਗੱਡੀ 'ਚ ਬੈਠਦਾ ਹੈ, ਉਹ ਸੀਟਾਂ ਉੱਪਰ ਵੀ ਲਿਖਦਾ ਹੈ, ਉਹਨੂੰ ਥੋੜ੍ਹਾ ਪਤਾ ਹੈ ਕਿ ਇਹ ਇਹ ਜਿਹੜੇ ਸੀਟ ਦੇ ਕਵਰ ਨੇ ਇਹ ਜਿਹੜੇ ਬੜੇ ਮਹਿੰਗੇ ਨੇ, ਗੱਡੀ ਦੇ ਵਿੱਚ ਜੋ ਸੀਟਾਂ 'ਤੇ ਕਵਰ ਚਾੜੇ ਨੇ ਬੜੇ ਮਹਿੰਗੇ ਨੇ, ਅਤੇ ਲਿਖਣਾ ਨਹੀਂ, ਦੀਵਾਰਾਂ 'ਤੇ ਲਿਖਣਾ ਨਹੀਂ। ਉਹ ਬੱਚਾ ਵੱਡਾ ਹੋ ਜਾਏਗਾ, ਉਹ ਦੂਜਿਆਂ ਰੋਕਿਆ, ਪਰ ਨਿਆਣਾ ਹੈ, ਉਹ ਆਪਣੇ ਵੱਲੋਂ ਕਈ ਵਾਰੀ ਲੈ ਕੇ ਹੱਥ ਵਿੱਚ ਹਥੌੜੀ ਲੈ ਕੇ ਵੀ ਗਲਤ ਸਹੀ ਜਗ੍ਹਾ ਦੇ ਉੱਤੇ ਮਾਰਨ ਲੱਗ ਪੈਂਦਾ, ਅਸੀਂ ਰੋਕਦੇ ਹਾਂ, ਨਾ ਬੇਟਾ ਨਾ, ਇਹ ਕੰਮ ਨਹੀਂ ਕਰਨਾ। ਸਾਡਾ ਆਪਣਾ ਬੱਚਾ, ਆਪਣਾ ਖੂਨ, ਸਾਡੇ ਆਪਣੇ ਬਣਾਏ ਘਰ ਵਿੱਚ ਛੇੜਛਾੜ ਕਰਦਾ, ਸਾਨੂੰ ਉਹ ਬੱਚਾ ਬਰਦਾਸ਼ਤ ਨਹੀਂ ਹੁੰਦਾ, ਅਸੀਂ ਟੋਕ ਦਿੰਦੇ ਹਾਂ। ਇੱਥੋਂ ਤੱਕ ਰਿਸ਼ਤੇਦਾਰ ਸਾਨੂੰ ਮਿਲਣ ਆਏ, ਉਹਦਾ ਬੇਟਾ ਵੀ, ਉਹਦਾ ਬੱਚਾ ਵੀ ਕੋਈ ਦੀਵਾਰ ਦੇ ਉੱਪਰ ਹੱਥ ਵਿੱਚ ਲੈ ਕੇ ਕੋਈ ਪੈੱਨ ਇੱਦਾਂ ਤਸਵੀਰਾਂ ਵਾਹਵੇ, ਕੋਈ ਲੈਣਾ ਮਾਰੇ, ਅਸੀਂ ਉਹਨੂੰ ਵੀ ਟੋਕਦੇ ਹਾਂ, ਨਾ ਬੇਟਾ ਬਾਅਦ ਵਿੱਚ ਲੈਣਾ ਨਹੀਂ, ਨਾ ਇਹ ਕੰਮ ਨਹੀਂ ਕਰਨਾ, ਛੇੜਛਾੜ ਨਹੀਂ ਕਰਨੀ। ਉੱਦਾਂ ਖੇਡ ਜੋ ਮਰਜ਼ੀ ਘਰ ਦੇ ਵਿੱਚ ਖਿਡੌਣਿਆਂ ਦੇ ਨਾਲ ਖੇਡ, ਕਮਾਲ ਦੀ ਗੱਲ ਹੈ, ਤੂੰ ਇੱਟਾਂ ਦੇ ਇੱਟਾਂ ਵਾਲਾ ਘਰ ਆਪਣਾ ਬਣਾਇਆ ਹੈ, ਪਰਦੇ ਤੂੰ ਆਪ ਲਾਏ ਨੇ, ਫਰਨੀਚਰ ਤੂੰ ਆਪ ਲਿਆ ਕੇ ਖਰੀਦ ਕੇ ਲਿਆਂਦਾ ਹੈ, ਇਹਦੇ ਵਿੱਚ ਕਿਸੇ ਨੂੰ ਛੇੜਛਾੜ ਨਹੀਂ ਕਰਨ ਦਿੰਦਾ। ਉਹ ਭਲਿਆ, ਇਹ ਸਰੀਰ ਵੀ ਤਾਂ ਪਰਮਾਤਮਾ ਨੇ ਆਪਣੇ ਰਹਿਣ ਲਈ ਬਣਾਇਆ ਹੈ, ਇਹਦਾ ਮਾਲਕ ਉਹ ਹੈ, ਇਹਦੇ ਵਿੱਚ ਛੇੜਛਾੜ ਕਰਨ ਵਾਲਾ ਵਿਅਕਤੀ ਉਹਨੂੰ ਕਿਵੇਂ ਚੰਗਾ ਲੱਗ ਜੂਗਾ, ਕਿਉਂਕਿ ਮਾਲਕ ਉਹ ਹੈ, ਤੂੰ ਥੋੜ੍ਹਾ ਇਹਦਾ ਮਾਲਕ ਹੈ, ਇਹਦਾ ਮਾਲਕ ਤਾਂ ਉਹ ਹੈ, ਪਰ ਇਹਦੇ ਵਿੱਚ ਛੇੜਛਾੜ ਤੂੰ ਸਾਰਾ ਕੁਝ ਕਰੀ ਜਾਣਾ, ਤੇਰੀ ਮਰਜ਼ੀ ਹੈ ਇੱਥੇ ਕੇਸ ਰੱਖੇ ਨਾ ਰੱਖੇ, ਤੇਰੀ ਮਰਜ਼ੀ ਹੈ ਇਹਨੂੰ ਵਧਾਵੇਂ ਘਟਾਵੇਂ, ਤੇਰੀ ਮਰਜ਼ੀ ਹੈ, ਤੇਰੀ ਆਪਣੀ ਮਰਜ਼ੀ ਹੈ ਨਾ, ਤੂੰ ਮਾਲਕ ਦੀ ਮਰਜ਼ੀ 'ਤੇ ਤਾਂ ਰਹਿਣਾ ਹੀ ਨਹੀਂ, ਤੇਰੀ ਆਪਣੀ ਮਰਜ਼ੀ ਹੈ, ਮੈਂ ਆਪਣਾ ਰੂਪ ਵਿਗਾੜਾਂ, ਮੈਂ ਆਪਣਾ ਰੂਪ ਸਵਾਰਾਂ, ਮੈਂ ਆਪਣੇ ਰੂਪ ਨੂੰ ਕੋਝਾ ਬਣਾਵਾਂ, ਮੇਰੀ ਆਪਣੀ ਮਰਜ਼ੀ ਹੈ, ਇਹਦੇ ਵਿੱਚ ਮਾਲਕ ਦੀ ਕੋਈ ਮਰਜ਼ੀ ਨਹੀਂ। ਅਸੀਂ ਅੰਦਰੋਂ ਤਾਂ ਸਰੂਪ ਵਿਗਾੜਿਆ ਵਿਗਾੜਿਆ, ਬਾਹਰੋਂ ਵੀ ਵਿਗੜ ਗਿਆ, ਅੰਦਰੋਂ ਤਾਂ ਜੀਵਨ ਕੋਝਾ ਹੋਇਆ ਹੀ ਹੋਇਆ, ਬਾਹਰੋਂ ਵੀ ਕੋਝਾ ਹੋ ਗਿਆ। ਜਿਹੜੀ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਸੀ ਨਾ, ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਹਉ ਵਿਗੜੇ ਰੂਪ ਰਹਾਂ ਬਿਕਰਾ, ਮੈਂ ਪਤ ਕੀ ਪੰਦ, ਮੈਂ ਉਸ ਪਰਮਾਤਮਾ ਦੀ ਦਿੱਤੀ ਹੋਈ, ਗੁਰੂ ਦੀ ਦਿੱਤੀ ਹੋਈ ਨਸੀਹਤ ਉੱਤੇ ਨਹੀਂ ਤੁਰਿਆ, ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਹਾਂ ਵਿਗੜਿਆ ਰੂਪ, ਮੈਂ ਆਪਣਾ ਰੂਪ ਹੀ ਵਿਗਾੜ ਲਿਆ, ਅੰਦਰੋਂ ਅੰਦਰੋਂ ਕੋਝਾ ਹੋ ਗਿਆ, ਹਾਂ ਵਿਗੜਿਆ ਰੂਪ ਰਹਾਂ ਬਿਕਰਾਲ, ਪਰ ਮੈਨੂੰ ਇੱਕ ਭਰੋਸਾ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ, ਮੈਨੂੰ ਇੱਕ ਭਰੋਸਾ ਹੈ ਕਿ ਤੁਹਾਡੀ ਦਿੱਤੀ ਹੋਈ ਮਰਿਆਦਾ, ਤੁਹਾਡਾ ਦਿੱਤਾ ਹੋਇਆ ਉਪਦੇਸ਼, ਤੁਹਾਡੇ ਗੁਣ ਜਿਹੜੇ ਨੇ ਉਹ ਮੈਨੂੰ ਕੁਰੂਪ ਤੋਂ ਸੋਹਣਾ ਜੀਵਨ ਦੇ ਸਕਦੇ ਨੇ, ਮੈਂ ਸੋਹਣੇ ਜੀਵਨ ਦਾ ਮਾਲਕ ਬਣ ਸਕਦਾ ਹਾਂ, ਮੈਨੂੰ ਆਸ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ, ਮਾਲਕ ਜੀ ਤੁਸਾਂ ਮੇਰੇ ਸਰੀਰ ਨੂੰ ਸਾਜਿਆ ਸਵਾਰਿਆ ਪੈਦਾ ਕੀਤਾ, ਪਰ ਮੈਂ ਇਸ ਸਰੀਰ ਦੀ ਇੰਨੀ ਲਿੰਬਾ ਪੋਚੀ ਵਿੱਚ ਲੱਗ ਗਿਆ, ਇਹਦੀਆਂ ਰੀਝਾਂ ਪੂਰੀਆਂ ਕਰਨ ਵਿੱਚ ਲੱਗ ਗਿਆ, ਵਕਾਰਾਂ ਵਿੱਚ ਗਲਤਾਨ ਹੋਣ ਕੇ ਜਿਸ ਨੇ ਇਹ ਕਾਇਆ ਬਣਾਈ ਸੀ ਉਸ ਨੂੰ ਆਪਣੇ ਜੀਵਨ 'ਚੋਂ ਭੁਲਾ ਦਿੱਤਾ। ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ, ਜਿਹਨੇ ਨਿਵਾਜ ਸਾਜ ਹਮ ਕੀਏ, ਤਿਸੇ ਵਿਸਾਰ ਅਵਰ ਲਗਰੀ, ਮੈਂ ਵਕਾਰਾਂ ਦੇ ਹੱਥ ਵਿੱਚ ਨੱਚਦਾ ਰਿਹਾ, ਪਰ ਇਹ ਜਿਸਮ ਇਹ ਜੀਵਨ ਦੇਣ ਵਾਲੇ ਦੀ ਗੱਲ ਨਾ ਮੰਨ ਸਕਿਆ। ਅਗਲਾ ਬਚਨ ਬੜਾ ਪਿਆਰਾ ਹੈ, ਸੰਦਕ ਤੋਹੇ, ਸੰਦਕ ਕਹਿੰਦੇ ਨੇ ਚੋਰ ਨੂੰ, ਮਾਲਕ ਜੀ ਮੈਂ ਤੇਰੇ ਘਰ ਦਾ ਚੋਰ ਹਾਂ, ਦੁਨੀਆ ਮੈਨੂੰ ਸਾਧ ਕਹਿੰਦੀ ਹੈ, ਦੁਨੀਆ ਕਹਿੰਦੀ ਹੈ ਬੰਦਾ ਭਲਾ ਹੀ ਬੜਾ ਹੈ, ਦੁਨੀਆ ਕਹਿੰਦੀ ਇਹਦੇ ਵਰਗਾ ਧਰਮੀ ਕੋਈ ਨਹੀਂ, ਪਰ ਵਾਸਤਵ ਵਿੱਚ ਮੈਂ ਤਾਂ ਚੋਰ ਹਾਂ, ਮੈਂ ਤਾਂ ਇੱਕ ਵੀ ਤੁਹਾਡੀ ਗੱਲ ਦੇ ਉੱਤੇ ਖਰਾ ਨਹੀਂ ਉਤਰਦਾ। ਸੰਦਕ ਤੋਹੇ, ਸਾਧ ਨਹੀਂ ਕਹੀਓ, ਮੈਨੂੰ ਸਾਧ ਭਲਾ ਇਨਸਾਨ ਅਖਵਾਉਣ ਦਾ ਕੋਈ ਹੱਕ ਨਹੀਂ। ਮੈਂ ਤਾਂ ਤੁਹਾਡੇ ਘਰ ਦਾ ਚੋਰ ਹਾਂ, ਮੈਂ ਤਾਂ ਹਰ ਚੀਜ਼ ਤੁਹਾਡੇ ਕੋਲ ਲੈ ਕੇ ਮੁਨਕਰ ਹੋ ਗਿਆ। ਜੀਵਨ ਤੁਹਾਡੇ ਕੋਲੋਂ ਲਿਆ, ਇਸ ਖਾਣ ਪੀਣ ਰਹਿਣ ਸਹਿਣ ਸਭ ਕੁਝ ਤੁਹਾਡੇ ਕੋਲੋਂ ਮੈਨੂੰ ਮਿਲਿਆ। ਪਰ ਮਾਲਕ ਜੀ, ਮੈਂ ਤੁਹਾਡੀਆਂ ਇਹਨਾਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਸਾਂਝ ਪਾ ਲਈ, ਤੁਹਾਨੂੰ ਭੁਲਾ ਦਿੱਤਾ। ਦੇਂਦੇ ਥਾਵੋਂ ਗੁਰੂ ਅੰਗਦ ਸਾਹਿਬ ਜੀ, ਦਿੱਤਾ ਚੰਗਾ, ਦੇਣ ਵਾਲੇ ਨਾਲੋਂ ਦਿੱਤਾ ਚੰਗਾ। ਸਰੀਰ ਦਿੱਤਾ ਰੱਬ ਨੇ, ਸਰੀਰ ਚੰਗਾ ਰੱਬ ਮਾੜਾ। ਸਰੀਰ ਦਿੱਤਾ ਮਾਂ ਨੇ, ਸਰੀਰ ਦਿੱਤਾ ਪਿਤਾ ਨੇ, ਸਰੀਰ ਚੰਗਾ ਮਾਂ ਮਾੜੀ। ਰੱਬ ਦੀ ਗੱਲ ਛੱਡੋ, ਤੁਸੀਂ ਮਾਂ ਬਾਪ ਦੀ ਗੱਲ ਕਰ ਲਓ। ਇਹ ਸਰੀਰ ਜਿਸ ਮਾਂ ਦੀ ਕੁੱਖ 'ਚ ਪਲਿਆ ਹੈ, ਮਾਂ ਮਾੜੀ ਹੋ ਗਈ, ਸਰੀਰ ਚੰਗਾ ਹੋ ਗਿਆ। ਇਹ ਸਰੀਰ ਚੰਗਾ ਹੈ, ਪਿਤਾ ਮਾੜਾ ਹੋ ਗਿਆ। ਪਰਮਾਤਮਾ ਤਾਂ ਹੈ ਹੀ ਬਹੁਤ ਵੱਡੀ ਹਸਤੀ ਨਾ, ਉਹਦੇ ਨਾਲੋਂ ਤਾਂ ਮੈਂ ਸਰੀਰ ਨੂੰ ਪਿਆਰ ਕਰਨਾ ਹੀ ਕਰਨਾ, ਮੈਂ ਮਾਂ ਨਾਲੋਂ ਵੀ ਸਰੀਰ ਨੂੰ ਵੱਧ ਪਿਆਰ ਕਰਨ ਲੱਗ ਪਿਆ। ਮਾਂ ਭੁੱਲ ਗਈ, ਪਿਤਾ ਭੁੱਲ ਗਿਆ। ਦਿੰਦੇ ਥਾਵੋਂ, ਦੇਣ ਵਾਲੇ ਨਾਲੋਂ ਦਿੱਤਾ ਚੰਗਾ, ਇਹ ਨਿਸ਼ਾਨੀ ਹੈ ਕਿਹਦੀ? ਮਨਮੁਖ ਦੀ। ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਮਨਮੁਖ ਦੀ ਇਹ ਪਹਿਲੀ ਪਛਾਣ ਹੀ ਹੈ, ਉਹ ਦੇਣ ਵਾਲੇ ਨਾਲੋਂ ਵੱਧ ਦਿੱਤੇ ਹੋਏ ਨਾਲ ਪਿਆਰ ਕਰਦਾ। ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਸੁਰਤ ਮਤ ਚਤੁਰਾਈ ਤਾਕੀ, ਉਹਦੀ ਸੁਰਤ ਇਹੋ ਜਿਹੀ ਹੈ, ਮਤ ਇਹੋ ਜਿਹੀ ਹੈ। ਤਾਂ ਕੀ ਕਿਆ ਕਰੇ ਆਖ ਵਖਾਣੀ ਹੈ, ਅੰਤਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਡੀ ਜਾਣੀਐ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ। ਕਲੀਅਰ ਕਰ ਦਿੱਤੀ ਗੁਰੂ ਸਾਹਿਬ ਨੇ, ਕੋਈ ਜੰਮਦਿਆਂ ਧਰਮੀ ਨਹੀਂ, ਕੋਈ ਜੰਮਦਿਆਂ ਪਾਪੀ ਨਹੀਂ। ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਉਹਦਾ ਨਾਂ ਪੈ ਜਾਂਦਾ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ। ਤੂੰ ਮਿੱਠਾ ਬੋਲ, ਸੁਭਾਅ ਮਿੱਠਾ ਰੱਖ, ਚੰਗੇ ਕੰਮ ਕਰ, ਤੂੰ ਲੋਕਾਂ ਦੀਆਂ ਨਜ਼ਰਾਂ 'ਚ ਧਰਮੀ ਹੋ ਜਾਏਗਾ। ਤੂੰ ਮਾੜੇ ਕੰਮ ਕਰਦਾ ਤੈਨੂੰ ਲੋਕਾਂ ਪਾਪੀ ਕਹਿਣ ਲੱਗ ਪੈਣਾ। ਜਨਮ ਵਕਤ ਤਾਂ ਤੂੰ ਪਾਪੀ ਨਹੀਂ ਨਾ, ਮਾਤਾ ਨੇ ਤਾਂ ਜਨਮ ਦੇਣ ਲੱਗਿਆ ਇਹ ਥੋੜ੍ਹਾ ਕਿਹਾ ਸੀ ਪਾਪੀ ਪੈਦਾ ਹੋ ਰਿਹਾ ਮੇਰੇ ਘਰ, ਇਹ ਮੰਦਕਰਮੀ ਪੈਦਾ ਹੋ ਰਹੇ। ਤੇਰੇ ਆਪਣੇ ਕੰਮਾਂ ਨੇ ਤੈਨੂੰ ਪਾਪੀ ਬਣਾਇਆ ਹੈ, ਤੇਰੇ ਆਪਣੇ ਕੰਮਾਂ ਨੇ ਤੈਨੂੰ ਉਹੋ ਜਿਹੀ ਘਾੜਤ ਵਿੱਚ ਘੜਿਆ ਹੈ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਅੱਖ ਵਿਖਾਣੀ ਹੈ। ਮਾਲਕ ਜੀ, ਇਹ ਮਨਮੁਖ ਦੀ ਪਹਿਲੀ ਕਸਵੱਟੀ ਇਹ ਹੈ, ਉਹ ਦੇਣ ਵਾਲੇ ਨਾਲੋਂ ਦਿੱਤੀ ਹੋਈ ਵਸਤੂ ਨੂੰ ਵੱਧ ਪਿਆਰ ਕਰਦਾ ਹੈ। ਤੁਸੀਂ, ਤੁਹਾਡਾ ਕੋਈ ਦੋਸਤ ਤੁਹਾਡੇ ਲਈ ਗਿਫਟ ਲੈ ਕੇ ਆਉਂਦਾ ਹੈ, ਤੁਸੀਂ ਦਰਵਾਜ਼ੇ 'ਤੇ ਹੀ ਉਹਦੇ ਕੋਲੋਂ ਗਿਫਟ ਲੈ ਕੇ ਅੰਦਰ ਰੱਖ ਦਿੰਦੇ ਹੋ, ਅਤੇ ਉਹਨੂੰ ਤਾਂ ਜੀ ਐਮ ਨਹੀਂ ਕਰਦੇ ਵੀ ਅੰਦਰ ਆ ਜਾ। ਤੁਹਾਡਾ ਕੋਈ ਇੱਥੋਂ ਤੱਕ ਕਿ ਬਾਪ ਆਪਣੇ ਬੱਚੇ ਲਈ ਕੋਈ ਵਧੀਆ ਪਦਾਰਥ ਲੈ ਕੇ ਆਇਆ ਹੋਵੇ, ਬੱਚੇ ਨੂੰ ਪਾਣੀ ਪਿਆਉਣ ਦੇ ਚੇਤਾ ਭੁੱਲ ਜਾਏ ਪਿਤਾ ਨੂੰ, ਪਦਾਰਥ ਲੈ ਕੇ ਬਾਪੂ ਨੂੰ ਕਵਾਉਣਾ ਹੀ ਛੱਡ ਦੇਵੇ। ਇਸ ਤਰ੍ਹਾਂ ਨਹੀਂ ਹੁੰਦਾ। ਜਿਸਮ ਮਾਲਕ ਮਾਂ ਨੇ ਦਿੱਤਾ, ਮਾਂ ਨਾਲ ਨਹੀਂ ਬੋਲਦਾ। ਹੁਣ ਬਗਾਨੀ ਧੀ ਆਈ ਹੈ, ਉਹਦੀ ਕੋਈ ਤੇਰ ਮੇਰ ਹੋ ਸਕਦੀ ਹੈ? ਇਹਨੇ ਤਾਂ ਤੈਨੂੰ ਪੈਦਾ ਕੀਤਾ ਹੈ, ਇਹਦੇ ਨਾਲ ਕਿਉਂ? ਅਸੀਂ ਕਿਹਾ ਗੁਰੂ ਨਾਲੋਂ ਜਿਹੜਾ ਟੁੱਟਾ ਉਹ ਹੀ ਬੇਮੁੱਖ ਹੁੰਦਾ ਹੈ। ਨਹੀਂ, ਮਾਂ ਨਾਲੋਂ ਟੁੱਟਾ ਹੋਇਆ ਵੀ ਬੇਮੁੱਖ ਹੋ ਸਕਦਾ ਹੈ, ਕਿਉਂਕਿ ਦੇਣ ਵਾਲੇ ਨਾਲੋਂ ਵੱਧ ਜਿਹੜੀ ਦਿੱਤੀ ਹੋਈ ਵਸਤੂ ਉਹਦੇ ਨਾਲ ਜ਼ਿਆਦਾ ਪਿਆਰ ਪਾ ਕੇ ਬਹਿ ਗਿਆ। ਕਿੱਡਾ ਚੰਗਾ ਹੁੰਦਾ। ਇਹ ਪਾਵਨ ਸਲੋਕਾਂ ਦੀਆਂ ਤੁਕਾਂ ਅਸੀਂ ਲੈਮੀਨੇਸ਼ਨ ਕਰਾ ਕੇ ਆਪਣੇ ਘਰਾਂ ਵਿੱਚ ਫਰੇਮਾਂ 'ਚ ਲਾ ਕੇ ਡਰਾਇੰਗ ਰੂਮ 'ਚ ਲਾਉਂਦੇ, ਆਪਣੇ ਬੈੱਡਰੂਮ 'ਚ ਲਾਉਂਦੇ, ਰਾਤ ਨੂੰ ਸੌਣ ਲੱਗਿਆਂ ਪਤੀ ਪਤਨੀ ਇਹ ਸ਼ਬਦ ਪੜ੍ਹ ਕੇ ਸੌਂਦੇ, ਸਵੇਰੇ ਉੱਠਦਿਆਂ ਪੜ੍ਹਦੇ, ਥੱਲੇ ਅਰਥ ਲਿਖੇ ਹੁੰਦੇ ਕਿ ਦੇਣ ਵਾਲੇ ਨਾਲੋਂ ਅਸੀਂ ਦਿੱਤੀ ਹੋਈ ਵਸਤੂ ਨਾਲ ਪਿਆਰ ਨਹੀਂ ਕਰਨਾ। ਦੋਵਾਂ ਨੂੰ ਪਤਾ ਹੁੰਦਾ ਅਸੀਂ ਸਰੀਰਾਂ ਨਾਲੋਂ ਵੱਧ ਜਿਹਨਾਂ ਸਰੀਰ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ। ਪਰ ਲਾਈਆਂ ਹੀ ਬਾਬਿਆਂ ਦੀਆਂ ਫੋਟੋਆਂ ਲਾ ਲਈਆਂ, ਸ਼ਬਦ ਦੀ ਫੋਟੋ ਕੌਣ ਲਾਉਂਦਾ ਹੈ? ਫੋਟੋਆਂ ਤਾਂ ਲੱਗੀਆਂ ਨੇ, ਕਿਸੇ ਨੇ ਫੁਲਾਣੇ, ਕਿਸੇ ਨੇ ਮੈਂ ਹੁਣ ਕਿਹਦੇ ਕਿਹਦੇ ਨਾਂ ਲਵਾਂ। ਕਿਉਂਕਿ ਨਾਂ ਲੈਂਦਿਆਂ ਵੀ ਤਾਂ ਪਤਾ ਨਹੀਂ ਕਿੰਨੇ ਗ੍ਰੰਥ ਲਿਖੇ ਜਾਣੇ ਨੇ, ਇਨਸਾਨ ਨਾ ਹੋਵੋਗੇ ਜਿਤਨੇ ਖੁਦਾ ਹੈ ਮੈਂ ਖੁਦਾਈ ਮੈਂ, ਕਿਸ ਕਿਸ ਖੁਦਾ ਕੋ ਭਲਾ ਕੋਈ ਸਿਜਦਾ ਕਰੇ। ਜਿਵੇਂ ਫਿਲਮਾਂ ਦੇ ਹੀਰੋ ਵੱਖਰੇ ਵੱਖਰੇ ਪੋਚ ਬਣਾ ਕੇ ਫੋਟੋਆਂ ਲਾਉਂਦੇ ਨੇ, ਇੱਦਾਂ ਦੀਆਂ ਫੋਟੋਆਂ ਘਰਾਂ 'ਚ ਲਾ ਕੇ ਗੜਵੇ ਲਿਸ਼ੁਕਵੇਂ ਬੜੇ ਬੜੇ ਤਰ੍ਹਾਂ ਦੇ ਸਾਧਨ ਉਹਨਾਂ ਦੇ ਅੱਗੇ ਰੱਖ ਕੇ ਸਿੱਖ ਦੇਹਧਾਰੀ ਅੱਗੇ ਅਗਰਬੱਤੀ ਦਿਖਾਉਂਦਾ ਤੁਹਾਨੂੰ ਅੱਜ ਦੇ ਸਮੇਂ 'ਚ ਦਿਸੇਗਾ। ਤਸਵੀਰਾਂ ਲਾਓ ਘਰਾਂ 'ਚ, ਸ਼ਬਦ ਗੁਰੂ ਦੀਆਂ ਤਸਵੀਰਾਂ ਲਾਓ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਂ ਨਾ ਕਾਈ ਪਾਏ। ਇਹ ਸਲੋਕ ਫਰੇਮ 'ਚ ਬੜਾ ਕੇ ਲਾਓ, ਥੱਲੇ ਅਰਥ ਲਿਖੋ, ਸਲਾਮ ਵੀ ਕਰਦਾ ਹੈ ਜਵਾਬ ਵੀ ਦਿੰਦਾ ਹੈ। ਰੋਜ਼ ਪੜ੍ਹ ਕੇ ਸੌਂ, ਮੈਂ ਸਵੇਰੇ ਸਲਾਮ ਕਰਕੇ ਆਉਣਾ, ਰਾਤ ਨੂੰ ਪੀ ਲੈਂਦਾ ਜਵਾਬ ਵੀ ਦੇ ਦਿੰਦਾ, ਸਵੇਰੇ ਮੈਂ ਨਮਸਕਾਰ ਕਰਕੇ ਆਉਂਦਾ, ਅੱਜ ਫਿਰ ਰਿਸ਼ਵਤ ਲੈ ਲਈ, ਅੱਜ ਫਿਰ ਠੱਗੀ ਮਾਰ ਲਈ, ਅੱਜ ਫਿਰ ਬੇਈਮਾਨੀ ਕਰ ਲਈ, ਸਲਾਮ ਵੀ ਕੀਤਾ ਜਵਾਬ ਵੀ ਦਿੱਤਾ। ਇਹਨਾਂ ਤੁਕਾਂ ਨੇ ਤੇਰੇ ਜੀਵਨ ਨੂੰ ਸਵਾਰਨਾ ਹੈ, ਪਰ ਨਹੀਂ ਇਹੋ ਜਿਹੀ ਮੁਹਿੰਮ ਸ਼ੁਰੂ ਕਰ ਦਿਓ। ਬੜਾ ਸੌਖਾ ਤਰੀਕਾ ਹੈ, ਜੇ ਇੱਕ ਲਾਈਨ ਨੂੰ ਛੋਟਾ ਕਰਨਾ ਉਹਦੇ ਲਾਗੇ ਲਾਈਨ ਵੱਡੀ ਕਰ ਦਿਓ, ਫੋਟੋਆਂ ਆਪਣੇ ਆਪ ਗਾਇਬ ਹੋ ਜਾਣਗੀਆਂ। ਜਿਹੜੀਆਂ ਸਿੱਖ ਬੁੱਤਾਂ ਦਾ ਪੁਜਾਰੀ ਨਹੀਂ, ਸਿੱਖ ਤਸਵੀਰਾਂ ਦਾ ਪੁਜਾਰੀ ਨਹੀਂ, ਸਿੱਖ ਨੇ ਗਿਆਨ ਨੂੰ ਸਮਝਣਾ ਹੈ। ਇਸ ਕਰਕੇ ਗੁਰਬਾਣੀ ਦੀਆਂ ਤੁਕਾਂ, ਗੁਰਬਾਣੀ ਦੇ ਸਲੋਕ, ਗੁਰਬਾਣੀ ਦੀਆਂ ਪੌੜੀਆਂ ਘਰ ਵਿੱਚ ਲਿਖ ਕੇ ਥੱਲੇ ਉਹਦੇ ਅਰਥ ਲਿਖਾ ਕੇ, ਪਰ ਇੱਧਰ ਰੁਝਾਨ ਹੀ ਨਹੀਂ ਹੈਗਾ। ਹਾਂ ਫੋਟੋਆਂ ਤਾਂ ਹੈ ਸਾਡੇ ਘਰ ਵਿੱਚ, ਕੋਈ ਫਿਲਮੀ ਹੀਰੋਇਨਾਂ ਦੀਆਂ ਫੋਟੋਆਂ ਲਾਉਂਦਾ ਹੈ, ਕਿਸੇ ਦੇ ਘਰ ਦੇ ਵਿੱਚ ਫਿਲਮੀ ਹੀਰੋਆਂ ਦੀਆਂ ਫੋਟੋਆਂ ਨੇ, ਸਾਡੇ ਘਰ ਵਿੱਚ ਗੁਰੂ ਛੋਟੇ ਸਾਹਿਬਜ਼ਾਦਿਆਂ ਦੀ ਤਸਵੀਰ ਵੀ ਅਲੋਪ ਹੈ। ਭਾਈ ਮਤੀ ਦਾਸ ਦਾ ਉਹ ਆਰੇ ਨਾਲ ਚੀਰਨ ਵਾਲਾ ਸਿਧਾਂਤ, ਉਹ ਵੀ ਘਰਾਂ 'ਚ ਅਲੋਪ ਹੈ। ਉਹ ਤਾਂ ਅਜਾਇਬ ਘਰ ਗੁਰਦੁਆਰਿਆਂ 'ਚ ਕਿਤੇ ਟਾਵੇਂ ਟਾਵੇਂ ਸਾਂਭੇ ਪਏ ਨੇ, ਸਾਡੇ ਘਰਾਂ 'ਚ ਉਹ ਘਰ ਘਰ ਅੰਦਰ ਧਰਮਸ਼ਾਲ, ਹਿਰਦੇ ਨੂੰ ਵੀ ਧਰਮਸ਼ਾਲਾ ਬਣਾਉਣੀ ਸੀ, ਇੱਟਾਂ ਦੇ ਘਰ ਨੇ ਵੀ ਧਰਮਸ਼ਾਲਾ ਬਣਨੀ ਸੀ, ਪਰ ਘਰ ਹੋਮ ਥੀਏਟਰ ਬਣ ਗਿਆ। ਘਰ ਉਹੋ ਜਿਹੀ ਰਹਿਣ ਸਹਿਣ, ਉਹੋ ਜਿਹੀ ਬਣਤ, ਅਸੀਂ ਸੋਚਿਆ ਧਰਮ ਪਾਠ ਪੂਜਾ ਗੁਰਦੁਆਰੇ ਤੱਕ ਸੀਮਤ ਹੈ, ਘਰ ਨਹੀਂ। ਨਹੀਂ ਭਾਗਾਂ ਵਾਲਿਓ, ਦੇਣ ਵਾਲੇ ਨਾਲੋਂ ਵੱਧ ਦਿੱਤੀ ਹੋਈ ਵਸਤੂ ਨਾਲ ਪਿਆਰ ਨਹੀਂ ਕਰਨਾ, ਉਹਦਾ ਧੰਨਵਾਦ ਕਰਨਾ, ਨਹੀਂ ਤਾਂ ਜੀਵਨ ਕੋਝਾ ਬਣ ਜਾਏਗਾ। ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ, ਮੈਂ ਤੇਰੀ ਸ਼ਰਨ ਫੜੀ ਹੈ, ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਮੈਂ ਤੇਰੀ ਸ਼ਰਨ ਵਿੱਚ ਸਾਂਝ ਪਾ ਲਈ ਹੈ। ਸ਼ਰਨ ਕੀ ਹੈ? ਸ਼ਬਦ, ਗਿਆਨ, ਵਿਚਾਰ, ਸੰਗਤ, ਚੰਗੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ। ਹੁਣ ਮੈਂ ਜੇ ਚੋਰ ਹੈਗਾ ਵੀ ਹਾਂ, ਅਤੇ ਤੁਹਾਡੀ ਸੰਗਤ ਵਿੱਚ ਆਣ ਕੇ ਇਹ ਚੋਰੀ ਵਾਲੀ ਆਦਤ ਛੱਡ ਦੇਣੀ ਹੈ, ਔਗਣ ਤਿਆਗ ਦੇਣੇ ਨੇ, ਗੁਣ ਗ੍ਰਹਿਣ ਕਰਨੇ ਸ਼ੁਰੂ ਕਰ ਦੇਣੇ ਨੇ। ਕਹੋ ਕਬੀਰ, ਇਹ ਬੇਨਤੀ ਸੁਣੀਓ, ਮਤ ਘਾਲੋ ਜਮ ਕੀ ਖਬਰੀ। ਮੇਰੀ ਇੱਕ ਬੇਨਤੀ ਹੈ, ਮੈਨੂੰ ਜਮਾਂ ਦੇ ਵੱਸ ਨਾ ਪੈਣ ਦਿਓ। ਅਸੀਂ ਕਿਹੜੇ ਜਮਾਂ ਦੇ ਵੱਸ ਵਿੱਚ ਪੈਣ ਦੀ ਗੱਲ ਕਰਦੇ ਹਾਂ? ਅਸੀਂ ਕਹਿੰਦੇ, ਰੱਬ ਜੀ ਮੈਨੂੰ ਕਿਤੇ ਜਮ ਲੈਣ ਨਾ ਆਉਣ, ਮੈਨੂੰ ਬੇਬਾਨ ਦੇਵਤੇ ਲੈਣ ਆਉਣ, ਬੇਬਾਨ 'ਤੇ ਮੈਂ ਚੜ੍ਹਿਆ ਹੋਵਾਂ, ਫੁੱਲ ਵਰਖਾ ਪਾਉਂਦੇ ਹੋਣ ਮੇਰੇ 'ਤੇ। ਅਸੀਂ ਇੱਦਾਂ ਦਾ ਮਾਹੌਲ ਨਹੀਂ ਬਣਾ ਦਿੰਦੇ ਜਦੋਂ ਬੰਦਾ ਮਰਦਾ। ਜਦੋਂ ਸ਼ਬਦ ਪੜ੍ਹਦੇ ਹਾਂ, ਗੁਰਮੁਖ ਜਨਮ ਸਵਾਰ, ਦਰਗੇ ਚੱਲਿਆ ਸੱਚੀ ਦਰਗਾ ਜਾਏ ਸੱਚਾ ਪਿੜ ਮੱਲਿਆ, ਇੱਦਾਂ ਦੇ ਸ਼ਬਦ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਇੰਝ ਲੱਗਦਾ ਹੁੰਦਾ, ਵੇਖੋ ਜੀ ਇਹ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਇਹ ਦੇਵਤੇ ਬਿਮਾਨ 'ਤੇ ਲੈ ਕੇ ਆਉਣਗੇ। ਭਲੇ ਉਹ ਕਿਹੜੀ ਦੇਵਤਿਆਂ ਦੀ ਗੱਲ, ਕਿਹੜੇ ਬਿਬਾਨਾਂ ਦੀ ਗੱਲ, ਕਿਹੜੇ ਜਮਦੂਤਾਂ ਦੀ ਗੱਲ? ਸਤਿਗੁਰੂ ਜੀ ਕਹਿੰਦੇ ਇੱਥੇ ਤੈਨੂੰ ਜਮਦੂਤ ਚਿੰਬੜੇ ਹੋਏ ਨੇ, ਪਹਿਲਾਂ ਇਹਨਾਂ ਤੋਂ ਖੜਾ ਅਤੇ ਛਡਾ। ਤੈਨੂੰ ਸਵੇਰੇ ਉੱਠ ਕੇ ਕੌਮ ਭਜਾਈ ਫਿਰਦਾ ਹੈ, ਤੈਨੂੰ ਕ੍ਰੋਧ ਭਜਾਈ ਫਿਰਦਾ ਹੈ, ਤੈਨੂੰ ਲੋਭ ਭਜਾਈ ਫਿਰਦਾ ਹੈ। ਲੋਭ ਇੰਨਾ ਭਜਾਉਂਦਾ ਹੈ ਬੱਚਿਆਂ ਦੇ ਕੋਲ ਬਹਿਣ ਦਾ ਟਾਈਮ ਹੀ ਨਹੀਂ ਤੇਰੇ ਕੋਲ, ਇੰਨਾ ਤੈਨੂੰ ਲਾਲਚ ਭਜਾਈ ਫਿਰਦਾ ਹੈ, ਭੱਜਿਆ ਹੀ ਫਿਰਦਾ ਹੈ, ਸੱਤ ਦਾ ਸੰਗ ਕਰਨ ਦਾ ਵਕਤ ਹੀ ਹੈ ਨਹੀਂ ਤੇਰੇ ਕੋਲ। ਪਹਿਲਾਂ ਇਹਨਾਂ ਜਮਾਂ ਦੇ ਕੋਲੋਂ ਤਾਂ ਖੈੜਾ ਛਡਾ, ਇੱਥੋਂ ਤਾਂ ਆਜ਼ਾਦ ਹੋ ਜਾ। ਜਦੋਂ ਇੱਥੋਂ ਆਜ਼ਾਦ ਹੋ ਜਾਏਗਾ, ਆਪਣੇ ਆਪ ਆਜ਼ਾਦ ਹੋ ਜਾਏਗਾ। ਅਖੀਰ 'ਤੇ ਇੱਕ ਨਿੱਕੀ ਜਿਹੀ ਗਾਥਾ ਤੁਹਾਡੇ ਨਾਲ ਸਾਂਝੀ ਕਰਕੇ ਖਿਮਾ ਮੰਗਾਂ। ਧਰਮੀ ਵਿਅਕਤੀ ਤੁਰਿਆ ਜਾ ਰਿਹਾ ਆਪਣੇ ਨਾਲ ਨਿਕਟਵਰਤੀਆਂ ਦੇ ਨਾਲ, ਕਹਿੰਦਾ ਮੈਨੂੰ ਦੱਸੋ ਭਲਾ ਇਸ ਬੰਦੇ ਨੇ ਗਾਂ ਨੂੰ ਫੜਿਆ ਹੋਇਆ ਕਿ ਗਾਂ ਨੇ ਬੰਦੇ ਨੂੰ ਫੜਿਆ ਹੋਇਆ? ਉਹ ਕਹਿੰਦੇ ਜੀ ਇਹ ਕਿੱਦਾਂ ਦਾ ਸਵਾਲ ਹੈ, ਬੰਦੇ ਨੇ ਗਾਂ ਨੂੰ ਫੜਿਆ ਹੋਇਆ। ਕਿਉਂ? ਗਾਂ ਦੇ ਗਲ ਵਿੱਚ ਰੱਸਾ ਹੈ, ਬੰਦੇ ਨੇ ਹੱਥ ਵਿੱਚ ਫੜੀ ਹੋਈ ਹੈ। ਉਹ ਕਹਿੰਦੇ ਨਹੀਂ ਨਹੀਂ ਤੁਹਾਨੂੰ ਭੁਲੇਖਾ, ਮੈਨੂੰ ਇਹ ਦੱਸੋ ਗਾਂ ਬੰਦੇ ਨਾਲ ਬੱਝੀ ਹੋਈ ਹੈ ਕਿ ਬੰਦਾ ਗਾਂ ਨਾਲ ਬੱਝਾ ਹੋਇਆ? ਨਹੀਂ ਜੀ, ਗਾਂ ਬੰਦੇ ਨਾਲ ਬੱਝੀ ਹੋਈ ਹੈ। ਕਿਉਂ? ਕਹਿੰਦੇ ਵੇਖੋ ਜੀ ਗਾਂ ਦੇ ਗਲ 'ਚ ਰੱਸਾ ਹੈ, ਬੰਦੇ ਨੇ ਹੱਥ ਵਿੱਚ ਫੜੀ ਹੋਈ ਹੈ, ਜਿੱਧਰ ਨੂੰ ਬੰਦਾ ਖੜਦਾ ਹੈ ਉੱਧਰ ਨੂੰ ਗਾਂ ਤੁਰੀ ਜਾਂਦੀ ਹੈ, ਗਾਂ ਬੰਦੇ ਨਾਲ ਬੱਝੀ ਹੋਈ ਹੈ। ਕਹਿੰਦੇ ਗੱਲ ਪੱਕੀ ਹੈ? ਕਹਿੰਦੇ ਜੀ ਪੱਕੀ ਹੈ। ਕਹਿੰਦੇ ਹੁਣੇ ਬੰਦਾ ਰੱਸਾ ਛੱਡ ਦੇਵੇ ਗਾਂ ਬੰਦੇ ਮਗਰ ਭੱਜੇਗੀ ਕਿ ਬੰਦਾ ਗਾਂ ਮਗਰ ਭੱਜੇਗਾ? ਹੁਣੇ ਰੱਸਾ ਛੱਡ ਦੇਵੇ ਬੰਦਾ ਮਗਰ ਗਾਂ ਦੇ ਭੱਜੇਗਾ ਕਿ ਗਾਂ ਬੰਦੇ ਮਗਰ ਭੱਜੇਗੀ? ਕਹਿੰਦੇ ਨਹੀਂ ਜੀ, ਬੰਦਾ ਗਾਂ ਮਗਰ ਭੱਜੇਗਾ। ਕਹਿੰਦੇ ਤੁਸੀਂ ਤਾਂ ਕਹਿ ਰਹੇ ਸੀ ਗਾਂ ਬੰਦੇ ਨਾਲ ਬੱਝੀ ਹੋਈ ਹੈ, ਗਾਂ ਬੰਦੇ ਨਾਲ ਨਹੀਂ ਬੱਝੀ ਹੋਈ, ਬੰਦਾ ਗਾਂ ਨਾਲ ਬੱਝਾ ਹੋਇਆ ਹੈ। ਘਰ ਤੇਰੇ ਨਾਲ ਨਹੀਂ ਬੱਝਾ ਹੋਇਆ, ਤੂੰ ਘਰ ਨਾਲ ਬੱਝਾ ਹੋਇਆ ਹੈ। ਕਈ ਕਹਿੰਦੇ ਜੀ ਮੈਂ ਜੇ 24 ਘੰਟੇ ਕੰਮ ਨਾ ਕਰਾਂ ਮੇਰੇ ਬੱਚੇ ਰੋਟੀ ਕਿੱਥੋਂ ਖਾਣਗੇ? ਦੋ ਕੁ ਦਿਨ ਨਾਟਕ ਕਰਕੇ ਵੇਖ ਲਾ ਵੀ ਮੈਂ ਨਹੀਂ ਹੈਗਾ, ਵਧੀਆ ਖਾਣਗੇ ਉਹਨਾਂ, ਵਧੀਆ ਬਰਗਰ ਪੀਜ਼ੇ ਖਾਣਗੇ ਤੇਰੇ ਨਾਲੋਂ, ਵਧੀਆ ਪਕਵਾਨ ਆਉਣਗੇ। ਪਰ ਬੰਦੇ ਨੂੰ ਕਿੰਨੀ ਚਿੰਤਾ ਹੈ, ਕਿੰਨਾ ਝੋਰਾ ਪਾਉਂਦੇ ਮਨੁੱਖ, ਅਖੀਰ ਤੱਕ ਸੱਚ ਕਮਾਉਣ ਦੀ ਗੱਲ ਨਹੀਂ ਕਰਦਾ, ਕੀੜਾ ਬਣ ਕੇ ਸਮਾਜ ਵਿੱਚ ਚਿੰਬੜਿਆ ਹੋਇਆ, ਬੁਰੀਆਂ ਆਦਤਾਂ ਨੂੰ ਆਪਣੀ, ਇਸ ਕਰਕੇ ਅਸੀਂ ਚਿੰਬੜੇ ਹੋਏ ਹਾਂ, ਅਸੀਂ ਬੁਰੀਆਂ ਆਦਤਾਂ ਨਾਲ ਚਿੰਬੜੇ ਹੋਏ ਹਾਂ। ਬੁਰੀਆਂ ਆਦਤਾਂ ਸਾਡੇ ਨਾਲ ਨਹੀਂ ਚਿੰਬੜੀਆਂ ਹੋਈਆਂ, ਅਸੀਂ ਚਿੰਬੜ, ਜਿਵੇਂ ਗਾਂ ਬੰਦੇ ਨਾਲ ਨਹੀਂ ਬੱਝੀ ਹੋਈ, ਬੰਦਾ ਗਾਂ ਨਾਲ ਬੱਝਾ ਹੋਇਆ ਹੈ। ਕ੍ਰੋਧ ਮੇਰੇ ਨਾਲ ਨਹੀਂ ਬੱਝਾ ਹੋਇਆ, ਮੈਂ ਕ੍ਰੋਧ ਨਾਲ ਬੱਝਾ ਹੋਇਆ, ਮੈਂ ਛੱਡ ਦੇਵਾਂ ਤਾਂ ਕ੍ਰੋਧ ਹੋਰ ਕਿਤੇ ਚਲਾ ਜਾਏਗਾ, ਪਰ ਮੈਂ ਬੱਝਾ ਹੋਇਆ ਕ੍ਰੋਧ ਨਾਲ, ਮੈਂ ਬੁਰੀਆਂ ਆਦਤਾਂ ਨਾਲ ਬੱਝਾ ਹੋਇਆ। ਇਸ ਕਰਕੇ ਭਾਗਾਂ ਵਾਲਿਓ, ਗੁਰੂ ਦੇ ਕੋਲ ਇਹ ਜੁਗਤੀ ਹੈ, ਗੁਰੂ ਸਾਨੂੰ ਮੁਕਤ ਕਰਨ ਦੀ ਤਾਕਤ ਰੱਖਦਾ ਹੈ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੈ, ਕਹੋ ਨਾਨਕ ਇਹ ਬਿਧ ਕੋ ਪ੍ਰਾਣੀ, ਜੀਵਨ ਮੁਕਤ ਕਹਾਵੈ। ਐਸੇ ਗੁਰ ਕਾ ਬਲ ਬਲ ਜਾਈਏ, ਐਸੇ ਗੁਰ ਕਾ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਜੇ ਸੌ ਚੰਦਾ ਉਗਵੈ, ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ, ਏਤੇ ਚਾਨਣ ਹੁੰਦਿਆਂ, ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਖਸ਼ਿਸ਼ ਕਰੇ ਜ਼ਿੰਦਗੀ ਵਿੱਚੋਂ ਬੁਰੀਆਂ ਆਦਤਾਂ, ਬੁਰੇ ਖਿਆਲ ਗੁਰੂ ਦੀ ਵਿਚਾਰ ਨਾਲ ਨਿਕਲ ਜਾਣ, ਜਿਉਂਦੇ ਜੀ ਅਸੀਂ ਵਿਕਾਰਾਂ ਤੋਂ ਮੁਕਤ ਹੋ ਸਕੀਏ। ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਹੈ, ਮਾਲਕ ਜੀ ਬਖਸ਼ਿਸ਼ ਕਰਨ। ਵਿਚਾਰਾਂ ਕਰਦਿਆਂ ਅਨੇਕ ਭੁੱਲਾਂ ਮੇਰੀਆਂ, ਬਚਨ ਚੰਗੇ ਲੱਗੇ ਹੁਣ ਸਤਿਗੁਰੂ ਜੀ ਦੇ ਸਮਝ ਕੇ ਹਿਰਦੇ 'ਚ ਵਸਾਉਣੇ। ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।